ਜੀ ਦੋਵੇਂ ਹੱਥ ਜੋੜ ਸਾਡੀ ਇਹੋ ਅਰਦਾਸ ਹੈ ਦੋਵੇਂ ਹੱਥ ਜੋੜ ਸਾਡੀ ਇਹੋ ਅਰਦਾਸ ਹੈ ਦਿਲ ਵਿੱਚ ਲੈ ਕੇ ਲੱਖਾਂ ਆਸਾਂ ਦੇ ਅਮੰਗਾਂ ਦਿਲ ਵਿੱਚ ਲੈ ਕੇ ਲੱਖਾਂ ਆਸਾਂ ਦੇ ਅਮੰਗਾਂ ਆਏ ਸੀਸ ਤੇਰੇ ਚਰਨੀ ਝੁਕਾਉਣ ਦਾ ਤਿਆਜੀ ਸੇਵਾਇਆ ਤੇ ਬੰਦਗੀ ਦੀ ਦਾਤ ਬਖਸ਼ ਹੋ ਕੇ ਸਾਡੇ ਤੇ ਦਿਆਲ ਮਿਹਰਬਾਨ ਦਾਤਿਆ ਸੇਵਾਇਆ ਤੇ ਬੰਦਗੀ ਦੀ ਦਾਤ ਬਖਸ਼ ਹੋ ਕੇ ਸਾਡੇ ਤੇ ਦਿਆਲ ਮਿਹਰਬਾਨ 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 ਦਾਤਿਆ ਜੀ ਰੱਖ ਦੇਵੇਂ ਤਾਜ ਤੂੰ ਪਖਾਰੀਆਂ ਦੇ ਸਿਰ ਤੇ ਨਦਰ ਸਵੱਲੀ ਜੇ ਤੂੰ ਕਰੇ ਮਾਲਕਾ
ਆਵੇ ਜੇ ਸਵੱਲੀ ਕੋਈ ਮੋੜਦਾ ਨਿਰਾਸ਼ ਨਾ ਖਾਲੀ ਚੋਲੀ ਸਭ ਦੀ ਤੂੰ ਬੜੇ ਮਾਲਕਾ
ਰੱਖ ਦੇਵੇਂ ਤਾਜ ਤੂੰ ਪਖਾਰੀਆਂ ਦੇ ਸਿਰ ਤੇ ਨਦਰ ਸਵੱਲੀ ਜੇ ਤੂੰ ਕਰੇ ਮਾਲਕਾ ਜੀ ਤੇਰਾ ਦਰ ਸਾਰੇ ਸੰਸਾਰ ਨਾਲ ਉੱਚਾ ਤੇਰਾ ਦਰ ਸਾਰੇ ਸੰਸਾਰ ਨਾਲ ਉੱਚਾ ਜਿੱਥੇ ਮਿਲਦਾ ਨਮਾਣਿਆਂ ਨੂੰ ਮਾਣ ਦਾਤਿਆ ਜੀ ਸੇਵਾਇਆ ਤੇ ਬੰਦਗੀ ਦੀ ਦਾਤ ਬਖਸ਼ ਹੋ ਕੇ ਸਾਡੇ ਤੇ ਦਿਆਲ ਮਿਹਰਬਾਨ ਦਾਤਿਆ ਸੇਵਾਇਆ ਤੇ ਬੰਦਗੀ ਦੀ ਦਾਤ ਬਖਸ਼ ਹੋ ਕੇ ਸਾਡੇ ਤੇ ਦਿਆਲ ਮਿਹਰਬਾਨ 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 ਦਾਤਿਆ ਜੀ ਅਸੀਂ ਅਣਜਾਣ ਮਤਹੀਨ ਇਨਸਾਨ ਹਾਂ ਸਾਡੀ ਝੋਲੀ ਨਾਮ ਵਾਲੀ ਦਾਤ ਪਾ ਦਿਓ
ਤੂੰ ਅਸਮਰੱਥ ਬੰਦਾ ਸਾਡੀ ਮਤ ਥੋੜੀ ਹੈ ਕਿਵੇਂ ਤੇਰਾ ਨਾਮ ਜਪੀਏ ਬਤਾ ਦਿਓ
ਅਸੀਂ ਅਣਜਾਣ ਮਤਹੀਨ ਇਨਸਾਨ ਹਾਂ ਸਾਡੀ ਝੋਲੀ ਨਾਮ ਵਾਲੀ ਦਾਤ ਪਾ ਦਿਓ ਹੋ ਕਿਵੇਂ ਕਹੀਏ ਸਾਨੂੰ ਸੋਝੀ ਆਖਣੇ ਦੀ ਨਾਹੀਂ ਕਿਵੇਂ ਕਹੀਏ ਸਾਨੂੰ ਸੋਝੀ ਆਖਣੇ ਦੀ ਨਾਹੀਂ ਤੂੰ ਤਾਂ ਦਿਲਾਂ ਦੀਆਂ ਜਾਣੇ ਜਾਣੀ ਜਾਣਦਾ ਜੀ ਸੇਵਾਇਆ ਤੇ ਬੰਦਗੀ ਦੀ ਦਾਤ ਬਖਸ਼ ਹੋ ਕੇ ਸਾਡੇ ਤੇ ਦਿਆਲ ਮਿਹਰਬਾਨ ਦਾਤਿਆ ਸੇਵਾਇਆ ਤੇ ਬੰਦਗੀ ਦੀ ਦਾਤ ਬਖਸ਼ ਹੋ ਕੇ ਸਾਡੇ ਤੇ ਦਿਆਲ ਮਿਹਰਬਾਨ 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 ਦਾਤਿਆ ਜੀ Thank you. एहो अरजोई तेरे चरना च दातिया रहो सदा साडे अंग संग गुरु जी एहो अरजोई तेरे चरना च दातिया रहो सदा साडे अंग संग गुरु जी
नाम वाला रंग देव साधुआ दा संग जी करदा भुमती ओ मंग गुरु जी
दीवाना ते जलालाबादी संधु दे समेत दीवाना ते जलालाबादी संधु दे समेत तेरा कर दे रहन गुण गान दातिया जी सेवायत बंदगी दी दात बख्शो होके साडे ते दयाल मेहरबान दातिया सेवायत बंदगी दी दात बख्शो होके साडे ते दयाल मेहरबान दातिया सेवायत बंदगी दी दात बख्शो होके साडे ते दयाल मेहरबान 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 दातिया जी
मेहरबान सतगुरु गुरु ग्रंथ साहिब महाराज जी के पावन पवित्र दरबार में संगत रूप में जुड़ बैठे गुरु स्वरूप गुरु खालसा जी समा मिले रोजाना की तरह दिन शाम के दीवान में कुछ समय लिए आप संगत के दर्शन दीदार करते हुए आप जी गुरमत के विचार की सांझ आरंभ करके गुरु इतिहास का कोई अलौकिक लासानी पन्ना साझा किया जाए इस तो पहला कि मैं अपने विचार आप संगत के सन्मुख कहने आरंभ करा आओ सब तो पहला मना की एकाग्रता लिए अपनी दीवान में दो बारी वाहगुरु शब्द कह के आपा फतेह का सिमरन करिए वाहगुरु कहने सा सारे का मन एकाग्र होकर साढ़े गुरु सतगुरु गुरु ग्रंथ साहिब महाराज के पावन चरणों जुड़ जाए सारी संगत फतेह प्रवान करो आखो जी वाहगुरु जी का खालसा वाहगुरु जी की फतेह सब तो पहला आप सरवण कर रहे थे पंथ महान विद्वान भाई साहब भाई कुलवंत सिंह जी लुधियाने वाले वो आप जी ने गुरु के शब्द की कथा द्वारा निहाल कर रहे सन कि आ महीना जोड़ा अज आरंभ होया ये संबंध में आप जी ने बड़मुलिया विचार आप जी ने साझिया करके गुरमति रोशनी में सू एक मार्ग विखा रहे सन उन्होंने तो बाद मेरे हिस्से में है इतिहास के कुछ पन्नों आप जी ने साझा करना इतिहास समुद्र होंगे यदि गहराई में मापिया नहीं जा सकता क्योंकि अज एक नवे महीने की आरंभता है विस्तार में भाई साहब होर ने आप जी का जिक्र किया नवे महीने की आरंभता एक पूरा महीना पिछे कंप्लीट हो गया पूरा हो गया समाप्त हो गया तो अज का दिन वह दिन होंगे जो असी पिछले महीने का मुलांकन करना होंगे कि पिछले महीने में असी की किया जिन्ना चर तुसी बीते समय का मुलांकन नहीं करोगे उन्ना चर आने वाले समय के फैसले लैण विच तुसी उस तरीके नाल संसीयर नहीं हो सकते जिस तरीके मुलांकन तो बाद ठीक फैसले लै जा सकते मन एकाग्र करके गुरु ग्रंथ साहिब महाराज के पावन चरणों में जुड़ के बैठे गुरमुख प्यारियो अपने अपने मन में झाती मारियो मैं अपने मन में झाती मारागा तुसी अपने मन में झाती मारो पिछले महीने में किन्ने दिन बतीत हो जिस दिन असी नितनेम नहीं की पिछले महीने में किन्ने दिन लंघे जिस दिन असी गुरु ग्रंथ साहिब महाराज के दर्शन नहीं कर सके पिछले महीने में किन्ने दिन लंघे जो साड़ी जबान में कोई माड़ा शब्द बोलिया गया जिहड़े शब्द नूं सुन के किसी का दिल दुखिया पिछले महीने साडे हत्थां तों किहड़ा माड़ा कम होया जिहदे नाल किसी के दुख के दिल से सट वजी होवे उहने साडे लई बददुआ कीती होवे जे साडे कोलों कोई ऐसा कारज होया ते अज गुरु के चरणों में उसकी मुआफ़ी मंगनी है पातशाह अणजाणता विच अणजाणे विच मेरे कोलों इह गलतियां हो गईआं मैं अवेसला हो गया तेरी बाणी का नितनेम नहीं कर सकिया मेरे को गलती हो गई कोई कौड़ा शब्द मेरी जबान विचों बोलिया गया हंकार वाला शब्द मेरी जबान विचों बोलिया गया जिहदे नूं सुन के किसी के दिल नूं सट वजी भुल भुलेखे मेरे को गलती हो गई वगिया हो गई मैनू माफी बख्शित कर दिओ खिमा बख्शिश कर दिओ ते आ जिहड़ा महीना आरंभ होण लग्गा पातशाह रहमत करनी बख्शिश करनी हर रोज़ मैं अपने जीवन की शुरुआत अपने दिन की शुरुआत तेरे शब्द ना कर सकां तेरी बाणी ना कर सकां क्योंकि अज का दिन समय के लोगों ने वक् वक् तरीके कहना आरंभ कर दिता वो कह लगे ने थित्तां 12 दिन की कोई अहमियत नहीं कोई इन्हों का मुल नहीं मैं समझदा हाँ कि सिख का जीवन है जिहड़ा नमित कर्मी नहीं नित कर्मी है सिख ने केवल शिंगरान वाले दिन गुरु दरबार में नहीं आना दसवीं मसिया जां उर्मासी वाले दिन गुरु दरबार में नहीं आना सिख ने तो हर रोज़ गुरु ग्रंथ साहिब महाराज के दर्शन करने ते जो गुरु का दीदार करके गुरु के चरणों में मत्था टेक के अपने जीवन की शुरुआत करेगा ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਇੱਕ ਬਚਨ ਮਹਾਰਾਜ ਕਹਿੰਦੇ ਨੇ ਗੁਰ ਮੇਰੇ ਸੰਗ ਸਦਾ ਹੈ ਨਾਲ। ਫਿਰ ਗੁਰੂ ਅੰਗ ਸੰਗ ਹੋ ਕੇ ਸਹਾਇਤਾ ਕਰੇਗਾ। ਸਿੱਖ ਜਦੋਂ ਆਪਣੇ ਦਿਨ ਦੀ ਸ਼ੁਰੂਆਤ, ਜੀਵਨ ਦੀ ਸ਼ੁਰੂਆਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨ ਤੋਂ ਬਾਅਦ ਕਰੇਗਾ। ਮੈਂ ਮੰਨਦਾ ਹਾਂ ਕਿ ਨਿਮਿੱਤ ਜੀਵਨ ਨਹੀਂ ਕੇਵਲ ਇੱਕ ਦਿਨ ਵਾਸਤੇ ਆਉਂਦਾ, ਲੇਕਿਨ ਗੁਰੂ ਕੇ ਸ਼ਬਦ ਦੀ ਰੋਸ਼ਨੀ ਵਿੱਚ ਅੱਜ ਅਸੀਂ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਨੀਏ। ਪਾਤਸ਼ਾਹ ਅਣਜਾਣੇ ਵਿੱਚ ਜੋ ਗਲਤੀਆਂ ਹੋ ਜਾਂਦੀਆਂ, ਦੋ ਤਰ੍ਹਾਂ ਦੀਆਂ ਗਲਤੀਆਂ ਹੁੰਦੀਆਂ ਨੇ, ਇੱਕ ਬੰਦਾ ਜਾਣ ਬੁੱਝ ਕੇ ਕਰਦੇ, ਇਹਨੂੰ ਪਾਪ ਨਾਲ ਵੀ ਜੋੜ ਕੇ ਵੇਖਿਆ ਜਾ ਸਕਦਾ। ਅਣਜਾਣਤਾ ਵਿੱਚ ਪਤਾ ਨਹੀਂ ਕਿੰਨੇ ਕੁ ਕੀੜੇ ਮਕੌੜੇ ਸਾਡੇ ਪੈਰਾਂ ਥੱਲੇ ਆ ਜਾਂਦੇ ਨੇ, ਤੁਰੇ ਜਾਂਦੇ ਹਾਂ, ਸਾਨੂੰ ਪਤਾ ਨਹੀਂ, ਆ ਤੇ ਪੈਰਾਂ ਥੱਲੇ ਰਹੇ। ਅਸੀਂ ਖੇਤੀ ਕਰਦੇ ਹਾਂ, ਟਰੈਕਟਰ ਚਲਾਉਂਦੇ ਹਾਂ, ਮੈਨੂੰ ਤਾਂ ਪੰਜਾਬ ਦਾ ਜ਼ਿਆਦਾ ਤਜਰਬਾ, ਹਲਾਂ ਦੇ ਨਾਲ, ਹੈਰੋ ਦੇ ਨਾਲ ਪਤਾ ਨਹੀਂ ਕਿੰਨੇ ਕੁ ਜੀਵ ਮਾਰੇ ਜਾਂਦੇ ਨੇ, ਕਿੰਨੇ ਕੁ ਧਰਤੀ ਭਰਦੇ ਹਾਂ, ਕਿੰਨੇ ਕੁ ਜੀਵਾਂ ਨੂੰ ਅਸੀਂ ਖਤਮ ਕਰ ਦਿੰਦੇ ਹਾਂ। ਇੱਕ ਹੈ ਅਣਜਾਣਤਾ ਵਿੱਚ ਰੋਜ਼ਾਨਾ ਦੇ ਜੀਵਨ ਦੇ ਇਹ ਕਾਰਿਆਕ੍ਰਮ ਦੇ ਵਿੱਚ ਜੋ ਅਸੀਂ ਕਰਦੇ ਹਾਂ, ਤੁਰੇ ਜਾਂਦੇ ਹਾਂ, ਨਾ ਜਾਣੇ ਪੈਰਾਂ ਥੱਲੇ ਆ ਕੇ ਕਿਹੜਾ ਜੀਵ ਮਰ ਗਿਆ। ਲੇਕਿਨ ਇੱਕ ਹੈ ਕਿਸੇ ਜੀਵ ਨੂੰ ਜਾਣ ਬੁੱਝ ਕੇ ਦੁੱਖ ਦੇਣਾ, ਮੁਸੀਬਤ ਦੇਣੀ। ਜਦੋਂ ਭਾਵਨਾ ਵਿੱਚ ਫਰਕ ਪੈ ਜਾਏ ਤੇ ਉਦੋਂ ਅਸੀਂ ਫਿਰ ਪਾਪ ਦੇ ਪੁੰਨ ਦੇ ਅਧਿਕਾਰੀ ਬਣਨ ਵਾਸਤੇ ਕਈ ਵਾਰ ਆਪਣੇ ਆਪ ਉਸ ਰਸਤੇ ਤੇ ਤੁਰ ਪੈਂਦੇ ਹਾਂ। ਬੇਨਤੀ ਕੇਵਲ ਇੰਨੀ ਕਰਕੇ ਕਿ ਗੁਰਮੁਖ ਪਿਆਰਿਓ, ਜੇ ਅਣਜਾਣਤਾ ਵਿੱਚ ਕੋਈ ਗਲਤੀ ਹੋਈ, ਗੁਰੂ ਦੇ ਦਰਬਾਰ ਵਿੱਚੋਂ ਮੁਆਫੀ ਮਿਲ ਜਾਏਗੀ, ਗੁਰੂ ਬਖਸ਼ਣਹਾਰ ਹੈ। ਸਤਿਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੇਨਤੀ ਕਰਨੀ, ਪਾਤਸ਼ਾਹ ਜੋ ਅਵੱਗਿਆਵਾਂ ਹੋਈਆਂ, ਜੇ ਜਾਣ ਬੁੱਝ ਕੇ ਵੀ ਮੇਰੇ ਕੋਲ ਹੋ ਗਈ, ਮੈਨੂੰ ਖਿਮਾ ਕਰ ਦਿਓ ਤੇ ਆਉਣ ਵਾਲੇ ਸਮੇਂ ਵਿੱਚ ਮੈਨੂੰ ਸਮਰਥ ਬਖਸ਼ਿਸ਼ ਕਰਿਓ, ਮੇਰੀ ਜ਼ੁਬਾਨ ਵਿੱਚੋਂ ਕੋਈ ਮਾੜਾ ਸ਼ਬਦ ਨਾ ਨਿਕਲੇ, ਮੈਂ ਕੋਈ ਐਸਾ ਸ਼ਬਦ ਨਾ ਕਹਾ ਜਿਹਨੂੰ ਸੁਣ ਕੇ ਕਿਸੇ ਦੇ ਦਿਲ 'ਤੇ ਸੱਟ ਵੱਜੇ। ਅਤੇ ਸਤਿਗੁਰੂ ਹਰ ਰੋਜ਼ ਮੈਂ ਤੇਰੀ ਬਾਣੀ ਦਾ ਨਿਤਨੇਮ ਕਰਾਂ, ਮੇਰੇ ਘਰ ਵਿੱਚ ਤੇਰੀ ਬਾਣੀ ਪੜੀ ਜਾਏ। ਸਤਿਗੁਰੂ ਮਹਾਰਾਜ ਸਾਡੇ ਪਰਿਵਾਰ ਦੇ ਸਿਰ 'ਤੇ ਰਹਿਮਤ ਭਰੇ ਹੱਥ ਰੱਖ ਕੇ ਸਾਨੂੰ ਆਪਣੀ ਬਾਣੀ ਨਾਲ, ਸ਼ਬਦ ਨਾਲ ਜੋੜ ਲੈਣਾ, ਅਤੇ ਇੱਕ ਵਾਰੀ ਸਾਰੀ ਸੰਗਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਾਓ, ਅਦਭਤੀ ਸਤਿਕਾਰ ਨਾਲ ਸੀਸ, ਅਤੇ ਇੱਕ ਵਾਰੀ ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਅਤੇ ਮੈਂ ਆਰੰਭ ਤਾਂ ਕਰਨ ਲੱਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਕਾਲ ਦੀ। ਇਤਿਹਾਸ ਬੜਾ ਅਜੀਬ ਵਿਸ਼ਾ ਹੁੰਦਾ, ਬੜਾ ਬੇਰਸਾ ਵਿਸ਼ਾ ਹੁੰਦਾ। ਮੈਂ ਹੈਰਾਨ ਹੋਇਆ ਕਿ ਵਿਦਵਾਨ ਦੇ ਕਥਨ ਪੜ੍ਹ ਕੇ, ਇਹ ਇਤਿਹਾਸ ਹੈ ਜਿਹੜਾ ਇਹ ਸ਼ਮਸ਼ਾਨ ਘਾਟ ਵਰਗਾ ਹੁੰਦਾ। ਸ਼ਮਸ਼ਾਨ ਘਾਟ ਵਿੱਚੋਂ ਕੀ ਮਿਲਦਾ? ਕੇਵਲ ਅਤੇ ਕੇਵਲ ਮੁਰਦਿਆਂ ਦੀਆਂ ਨਿਸ਼ਾਨੀਆਂ ਮਿਲਦੀਆਂ ਨੇ। ਸੱਚਮੁੱਚ ਇਤਿਹਾਸ ਵਿੱਚ ਕੁਝ ਐਸਾ ਹੁੰਦਾ ਜਿਹਦੇ ਵਿੱਚੋਂ ਰੌਚਕਤਾ ਪੈਦਾ ਕਰਕੇ ਸੁਣਨ ਵਾਲਿਆਂ ਨੂੰ ਆਪਣੇ ਨਾਲ ਜੋੜੀ ਰੱਖਣਾ ਇੱਕ ਬਹੁਤ ਵੱਡਾ ਚੈਲੰਜ ਹੁੰਦਾ। ਲੇਕਿਨ ਸਾਡੇ ਇਤਿਹਾਸ ਵਿੱਚੋਂ ਸਿੱਖਣ ਵਾਲੀਆਂ ਗੱਲਾਂ ਇਹ ਹੁੰਦੀਆਂ ਨੇ ਕਿ ਸਾਡੇ ਗੁਰੂ ਸਾਹਿਬ ਨੇ, ਸਾਡੇ ਸ਼ਹੀਦਾਂ ਨੇ ਜੋ ਕੁਝ ਦੁਨੀਆਂ ਦੇ ਲੋਕਾਂ ਨੂੰ ਦਿੱਤਾ ਅਤੇ ਜੋ ਕੁਝ ਦੁਨੀਆਂ ਦੇ ਲੋਕਾਂ ਵਾਸਤੇ ਕਰਕੇ ਵਿਖਾਇਆ, ਉਹਦੇ ਵਿੱਚੋਂ ਅਸੀਂ ਬਹੁਤ ਵੱਡਾ ਸਬਕ ਸਿੱਖਣਾ ਹੁੰਦਾ ਅਤੇ ਆਪਣੇ ਜੀਵਨ ਨੂੰ ਉਹਦੇ ਮੁਤਾਬਕ ਤੋਰਨਾ। ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਧਰਮ ਕੋਈ ਮਾੜਾ ਨਹੀਂ, ਨਾ ਕੋਈ ਮੰਦਰ ਮਾੜਾ, ਨਾ ਕੋਈ ਮਸਜਿਦ ਮਾੜੀ ਹੈ, ਨਾ ਕੋਈ ਗਿਰਜਾਘਰ ਮਾੜਾ, ਕੋਈ ਵੀ ਨਾ ਕੋਈ ਬੋਧ ਮੰਦਰ ਮਾੜਾ, ਕੋਈ ਵੀ ਧਰਮ ਮਾੜਾ ਨਹੀਂ, ਕੋਈ ਧਰਮ ਦਾ ਸਥਾਨ ਮਾੜਾ ਨਹੀਂ। ਹਾਂ, ਮੰਦਰ ਦਾ ਕੋਈ ਪਿਦਾਰੀ ਮਾੜਾ ਹੋ ਸਕਦਾ, ਗਿਰਜਾਘਰ ਦਾ ਕੋਈ ਪਾਦਰੀ ਮਾੜਾ ਹੋ ਸਕਦਾ, ਮਸਜਿਦ ਦਾ ਕੋਈ ਮੌਲਵੀ ਮਾੜਾ ਹੋ ਸਕਦਾ, ਪਰ ਨਾ ਮੰਦਰ ਮਾੜਾ ਹੈ, ਨਾ ਮਸਜਿਦ ਮਾੜੀ ਹੈ, ਨਾ ਗਿਰਜਾਘਰ ਮਾੜਾ ਹੈ। ਪਰ ਗੁਰਮਤ ਦੇ ਸਿਧਾਂਤਾਂ ਮੁਤਾਬਕ ਜਦੋਂ ਅਸੀਂ ਇਸ ਗੱਲ ਨੂੰ ਵਿਚਾਰਦੇ ਹਾਂ ਕਿ ਸਾਰੇ ਧਰਮਾਂ ਤੋਂ ਸਰਵੋਤਮ ਧਰਮ ਕਿਹੜਾ, ਸ਼੍ਰੋਮਣੀ ਧਰਮ ਕਿਹੜਾ ਹੈ, ਅਤੇ ਨਿਰਸੰਦੇਹ ਦੁਨੀਆਂ ਦੇ ਲੋਕ ਵੀ ਕਹਿੰਦੇ ਨੇ ਅਤੇ ਸਿੱਖ ਵੀ ਹਰ ਰੋਜ਼ ਅਰਦਾਸ ਵਿੱਚ ਇਹ ਗੱਲ ਕਹਿੰਦੇ ਨੇ, ਇਹ ਧਰਮ ਜਿਹੜਾ ਹਰ ਰੋਜ਼ ਸਰਬੱਤ ਦਾ ਭਲਾ ਮੰਗਦਾ, ਸਿੱਖ ਦੀ ਅਰਦਾਸ ਉਹਨਾਂ ਚਿਰ ਪੂਰੀ ਨਹੀਂ ਹੁੰਦੀ ਜਿੰਨਾ ਚਿਰ ਉਹ ਕਹਿ ਨਹੀਂ ਦਿੰਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਹ ਪੂਰੀ ਮਾਨਵਤਾ ਨੂੰ ਆਪਣੇ ਕਲਾਵੇ ਵਿੱਚ ਲੈਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉਪਦੇਸ਼ ਕੇਵਲ ਸਿੱਖ ਲਈ ਨਹੀਂ, ਅਸੀਂ ਤਾਂ ਕਹਿੰਦੇ ਸਾਡਾ ਗੁਰੂ ਹੈ ਸਿੱਖਾਂ ਦਾ, ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਜਗਤ ਗੁਰੂ ਕਹਿ ਲਿਆ ਜਾਏ ਇਹਦੇ ਵਿੱਚ ਕੋਈ ਅਤਕਥਨੀ ਨਹੀਂ। ਪੂਰੀ ਮਾਨਵਤਾ ਵਾਸਤੇ ਸੰਦੇਸ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛੋਟੀ ਜਿਹੀ ਬਾਣੀ ਦੀ ਪੰਕਤੀ, ਏਕ ਪਿਤਾ ਏਕ ਸਕੇ ਹਮ ਬਾਰਕ, ਕਿੱਡਾ ਵੱਡਾ ਸਿਧਾਂਤ ਇਹਦੇ ਵਿੱਚ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਹ ਬਚਨ ਆਧਾਰ ਬਣਾ ਕੇ ਮੈਂ ਪ੍ਰਕਰਨ ਸ਼ੁਰੂ ਕਰਨ ਲੱਗਾ। ਮਹਾਰਾਜ ਕਹਿੰਦੇ ਨੇ ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਆਇਓ। ਧਰਮ ਦੀ ਦੁਨੀਆ ਪਿਆਰ ਦੀ ਦੁਨੀਆ, ਅੰਦਰ ਦੀ ਮੁਹੱਬਤ ਦੀ ਦੁਨੀਆ, ਕੱਚੀ ਮੁਹੱਬਤ ਦੀ ਨਹੀਂ, ਜੋ ਆਪਣੇ ਪਰਮਾਤਮਾ ਪ੍ਰਤੀ ਕਿਸੇ ਦੇ ਮਨ ਵਿੱਚ, ਆਪਣੇ ਰੱਬ ਪ੍ਰਤੀ ਕਿਸੇ ਦੇ ਮਨ ਵਿੱਚ ਹੋਣੀ ਚਾਹੀਦੀ। ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਕਾਲ ਦਾ, ਮਹਾਰਾਜ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਦੁਨੀਆ ਨੂੰ ਤਾਰ ਰਹੇ, ਵੱਖ ਵੱਖ ਧਰਮਾਂ ਨੂੰ ਮੰਨਣ ਵਾਲੇ ਲੋਕ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਆ ਰਹੇ, ਅਤੇ ਮਹਾਰਾਜ ਦੇ ਦੀਦਾਰ ਕਰਕੇ, ਮਹਾਰਾਜ ਦੇ ਵਡਮੁੱਲੇ ਬਚਨਾਂ ਨੂੰ ਸਰਵਣ ਕਰਕੇ ਉਹਨਾਂ ਦਾ ਉਧਾਰ ਹੋ ਰਿਹਾ, ਉਹਨਾਂ ਦੇ ਜੀਵਨ ਨੂੰ ਇੱਕ ਚੰਗਾ ਮਾਰਗ ਮਿਲਦਾ। ਅਤੇ ਦੂਰ ਦਰਿਆ ਸਤਲੁਜ ਦੇ ਕਿਨਾਰੇ 'ਤੇ ਇੱਕ ਮਲਾਹ ਬੈਠਾ। ਇਤਿਹਾਸ ਦੀਆਂ ਬੜੀਆਂ ਅਜੀਬ ਤਰੈਜੀਆਂ ਮੇਰੇ ਜੀਵਨ ਵਿੱਚ ਕਈ ਵਾਰ ਮੈਂ ਪੜ੍ਹਦਾ। ਮੈਂ ਜਦੋਂ ਇੱਕ ਕੈਸਟ ਰਿਕਾਰਡ ਕਰਵਾਈ, ਇਸ ਕੈਸਟ ਦਾ ਨਾਂ ਹੈ ਮਿੱਠੀ ਯਾਦ ਗੁਰਾਂ ਦੀ, ਨੈੱਟ ਉੱਤੇ ਤੁਸੀਂ ਵੇਖ ਸਕਦੇ ਹੋ। ਮੈਂ ਕਦੇ ਆਪਣੀ ਕੈਸਟ ਦਾ ਕਦੇ ਜ਼ਿਕਰ ਨਹੀਂ ਕੀਤਾ, ਨਾ ਕਰਨਾ ਚਾਹੀਦਾ। ਇਹਦੇ ਵਿੱਚੋਂ ਬਰੀਕ ਜੀ ਸੂਖਮ ਜੀ ਬੰਦੇ ਨੂੰ ਹੋਮੇ ਲੱਗਣ ਲੱਗ ਜਾਂਦੀ ਹੈ, ਝਲਕਣ ਲੱਗ ਜਾਂਦੀ ਹੈ। ਸੈਦਾ ਮਲਾਹ ਇਹਦਾ ਇਤਿਹਾਸ ਵਿੱਚ ਨਾਂ ਰੁਕਨਦੀਨ ਕਰਕੇ ਵੀ ਆਇਆ। ਤੇ ਮੈਂ ਜਦੋਂ ਰਿਕਾਰਡਿੰਗ ਕਰਾਈ ਉਹਦੇ ਵਿੱਚ ਜੋ ਮੈਂ ਪੜ੍ਹਿਆ ਸੀ ਉਦੋਂ ਤੱਕ, ਕਿਉਂਕਿ ਬੰਦੇ ਦਾ ਗਿਆਨ ਵੱਧਦਾ ਰਹਿੰਦਾ, ਇਹ ਨਹੀਂ ਕਿ ਬੰਦੇ ਦਾ ਗਿਆਨ ਇੱਕ ਵਾਰੀ ਪ੍ਰਾਪਤ ਹੋ ਗਿਆ ਉਸ ਤੋਂ ਅੱਗੇ ਵਧੇਗਾ ਨਹੀਂ। ਤੇ ਮੈਂ ਰਿਕਾਰਡਿੰਗ ਵਿੱਚ ਰਿਕਾਰਡਿੰਗ ਕਰਾਈ ਕਿ ਆਹ ਘਟਨਾ ਜਿਹੜੀ ਮੈਂ ਆਪ ਜੀ ਨੂੰ ਸੁਣਾਉਣ ਲੱਗਾ ਵੀ ਸਰਸਾ ਨਦੀ ਦੇ ਕਿਨਾਰੇ 'ਤੇ, ਕਿਉਂਕਿ ਮੈਂ ਪੜ੍ਹੀ ਸੀ ਅਤੇ ਮੈਂ ਉਸ ਘਟਨਾ ਨੂੰ ਉਸੇ ਤਰੀਕੇ ਨਾਲ ਲਿਖਿਆ, ਕਲਮਬੱਧ ਕੀਤਾ ਅਤੇ ਉਸੇ ਤਰੀਕੇ ਨਾਲ ਰਿਕਾਰਡ ਕਰਾ ਦਿੱਤਾ। ਪਰ ਇੱਕ ਸੱਜਣ ਨੇ ਮੇਰੇ ਨਾਲ ਗੁਫ਼ਤਗੂ ਕਰਦੇ ਆ ਕੈਨੇਡਾ ਦੀ ਧਰਤੀ 'ਤੇ, ਮੇਰਾ ਖਿਆਲ ਹੈ ਕਿ ਵੈਨਕੂਵਰ ਦੀ ਧਰਤੀ ਹੈ ਬੀਸੀ ਸਰੀ ਦੇ ਵਿੱਚ, ਉਸ ਸੱਜਣ ਨੇ ਮੇਰੇ ਨਾਲ ਵਿਚਾਰ ਸਾਂਝੇ ਕਰਦਿਆਂ ਮੇਰੇ ਧਿਆਨ ਵਿੱਚ ਇਹ ਗੱਲ ਲਿਆਂਦੀ, ਕਹਿਣ ਲੱਗਾ ਗਿਆਨੀ ਜੀ ਜਿਹੜੇ ਸੈਦੇ ਮਲਾਹ ਦੀ ਬੇੜੀ ਦਾ ਜ਼ਿਕਰ ਹੈ ਨਾ, ਬੇੜੀ ਹਮੇਸ਼ਾ ਉੱਥੇ ਲੱਗਦੀ ਹੈ ਜਿੱਥੇ ਪਾਣੀ ਡੂੰਘਾ ਹੋਵੇ, ਜਿੱਥੇ ਪਾਣੀ ਪੇਤਲਾ ਹੋਵੇ ਨਾ ਉੱਥੇ ਬੇੜੀ ਨਹੀਂ ਚੱਲਦੀ, ਕਿਸ਼ਤੀ ਨਹੀਂ ਚੱਲਦੀ। ਅਤੇ ਨਦੀਆਂ ਨੇ ਜਿਹੜੀਆਂ ਸਦਾ ਨਹੀਂ ਬਹਿੰਦੀਆਂ, ਪਰ ਦਰਿਆ ਦਾ ਪਾਣੀ ਜਿਹੜਾ ਹੁੰਦਾ ਉਹ ਸਦਾ ਵਾਸਤੇ ਬਹਿੰਦਾ ਹੁੰਦਾ। ਅਤੇ ਬੇੜੀ ਤਰਨ ਵਾਸਤੇ, ਕਿਸ਼ਤੀ ਚੱਲਣ ਵਾਸਤੇ ਡੂੰਘੇ ਪਾਣੀ ਦੀ ਲੋੜ ਹੁੰਦੀ ਹੈ, ਜੇ ਪਾਣੀ ਪੇਤਲਾ ਹੋਵੇ ਉੱਥੇ ਕਿਸ਼ਤੀ ਨਹੀਂ ਚੱਲਦੀ। ਉਹ ਕਹਿਣਾ ਠੀਕ ਹੈ, ਸਮੇਂ ਦੇ ਇਤਿਹਾਸਕਾਰਾਂ ਨੇ ਸਰਸਾ ਨਦੀ ਦਾ ਜ਼ਿਕਰ ਕੀਤਾ, ਲੇਕਿਨ ਇਹ ਘਟਨਾ ਦਰਅਸਲ ਸਤਲੁਜ ਦੇ ਕਿਨਾਰੇ ਉੱਤੇ ਵਾਪਰੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਆਪਣੇ ਆਪਣੇ ਮਨ ਵਿੱਚ ਅਸੀਂ ਆਪਣੇ ਮਨਾਂ ਦੀ ਜੱਜਮੈਂਟ ਆਪ ਕਰਨੀ ਹੈ ਕਿ ਖਿਆਲ ਹੈ। ਲੇਕਿਨ ਕਲਗੀਧਰ ਪਾਤਸ਼ਾਹ ਦੇ ਪਰਪਕਾਰਾਂ ਦੀ ਕਹਾਣੀ, ਇੱਕ ਮੁਸਲਮਾਨ ਸੈਦਾ ਮਲਾਹ ਰੁਕਨਦੀਨ ਮਹਾਰਾਜ ਨੂੰ ਬੜੀ ਸ਼ਿੱਦਤ ਨਾਲ ਪਿਆਰ ਨਾਲ ਯਾਦ ਕਰਦਾ। ਵੇਖੋ ਕੈਸਾ ਸਿਧਾਂਤ ਹੈ ਗੁਰਮਤ ਦਾ। ਮੁਸਲਮਾਨ ਆਪਣੇ ਧਰਮ ਵਿੱਚ ਬਹੁਤ ਪਰਪੱਕ ਹੁੰਦੇ ਨੇ। ਮੈਂ ਜਨੂੰਨ ਦੀ ਗੱਲ ਨਹੀਂ ਕਰਦਾ, ਮੈਂ ਕੱਟੜਤਾਈ ਦੀ ਗੱਲ ਨਹੀਂ ਕਰਦਾ। ਜੇ ਧਰਮ ਦੀ ਪਰਪੱਕਤਾ ਕਿਸੇ ਨੇ ਵੇਖਣੀ ਹੋਵੇ ਨਾ, ਪਰਪੱਕਤਾ ਜਿਹਨੂੰ ਕਹਿੰਦੇ ਨੇ ਸਮਰਪਣ ਦੀ ਭਾਵਨਾ, ਉਹ ਬਾਕੀ ਧਰਮਾਂ ਨਾਲੋਂ ਮੁਸਲਮਾਨਾਂ ਵਿੱਚ ਸਭ ਤੋਂ ਜ਼ਿਆਦਾ। ਸਿੱਖ ਤੇ ਅੱਜ ਕਈ ਵਾਰੀ ਮੈਂ ਵੇਖਦਾ ਜਿੱਥੇ ਦਾ ਜੀ ਕਰਦਾ, ਜਿੱਥੇ ਚਾਰ ਇੱਟਾਂ ਰੱਖੀਆਂ ਹੁੰਦੀਆਂ ਨੇ ਉੱਥੇ ਮੱਥਾ ਟੇਕਣ ਲਈ ਮਨ ਬਣਾ ਲੈਂਦਾ ਫਟਾਫਟ। ਸਿੱਖ ਰਹਿਤ ਮਰਦਾਨਾ ਦੀ ਪਰਵਾਹ ਨਹੀਂ ਕਰਦਾ, ਇਹ ਆਪਣੀ ਮਰਜ਼ੀ ਨਾਲ ਨਾ ਜਾਣੇ ਕਿਸ ਕਿਸ ਥਾਂ 'ਤੇ ਸਿਰ ਚੁਕਾਉਣ ਵਾਸਤੇ ਤਿਆਰ ਹੋ ਗਿਆ। ਇਹਨੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਨੂੰ ਸਮਝਣ ਤੋਂ ਇਨਕਾਰ ਵਰਗੀ ਪ੍ਰਸਥਿਤੀ ਪੈਦਾ ਕਰ ਦਿੱਤੀ ਹੈ। ਪਰ ਧਰਮ ਦੀ ਪਰਪੱਕਤਾ ਵਿੱਚੋਂ ਜਿੰਨਾ ਕੁ ਮੈਂ ਸਮਝ ਸਕਿਆ, ਮੁਸਲਮਾਨਾਂ ਵਿੱਚ ਧਰਮ ਦੀ ਪਰਪੱਕਤਾ ਸਭ ਤੋਂ ਜ਼ਿਆਦਾ ਹੈ। ਕੋਈ ਵੀ ਮੁਸਲਮਾਨ 'ਤੇ ਉਹਨਾਂ ਵਿੱਚ ਯੂਨਿਟੀ ਕਿੰਨੀ ਹੈ, ਉਹਨਾਂ ਵਿੱਚ ਏਕਤਾ ਕਿੰਨੀ ਹੈ? ਅਸੀਂ ਤਾਂ ਵੱਖ ਵੱਖ ਆਪਣੀਆਂ ਬਣਾ ਲਈਆਂ ਨਾ ਮਰਜ਼ਾਦਾਵਾਂ, ਲੇਕਿਨ ਮੁਸਲਮਾਨ ਧਰਮ ਵਿੱਚ ਇਹ ਗੱਲ ਮੈਂ ਨੋਟ ਕੀਤੀ ਹੈ ਕਿ ਉਹਨਾਂ ਨੇ ਆਪਣੀ ਮਸਜਿਦ ਦਾ ਮੂੰਹ ਕੇਵਲ ਇੱਕੋ ਹੀ ਪਾਸੇ ਰੱਖਿਆ ਅਤੇ ਇਸ ਤਰੀਕੇ ਨਾਲ ਮਸਜਿਦ ਦਾ ਮੂੰਹ ਰੱਖਿਆ। ਤੁਸੀਂ ਵੇਖੋ ਕਦੇ ਮਸੀਤਾਂ ਨੂੰ ਜਾ ਕੇ ਪੰਜਾਬ ਵਿੱਚ ਵੇਖਿਓ, ਉਹਨਾਂ ਨੇ ਮਸਜਿਦ ਦਾ ਅਤੇ ਮਸੀਤ ਦਾ ਦਰਵਾਜ਼ਾ ਦੂਜੇ ਬੰਨੇ ਰੱਖਿਆ ਹੀ ਨਹੀਂ, ਕੇਵਲ ਇੱਕੋ ਹੀ ਤਰੀਕੇ ਨਾਲ ਰੱਖਿਆ, ਇੱਕ ਇਸ ਤਰੀਕੇ ਨਾਲ ਕਿ ਜਦੋਂ ਸਜਦਾ ਕਰਨ ਉਹਨਾਂ ਦਾ ਮੂੰਹ ਛਿਪਦੇ ਵੱਲ ਹੋਵੇ। ਇਸ ਕਾਨੂੰਨ ਦੀ ਉਲੰਘਣਾ ਕਿਸੇ ਮਸਜਿਦ ਵਿੱਚ ਨਹੀਂ, ਇਸ ਕਾਨੂੰਨ ਦੀ ਉਲੰਘਣਾ ਕਿਸੇ ਵੀ ਮਸੀਤ ਵਿੱਚ ਤੁਸੀਂ ਨਹੀਂ ਵੇਖੋਗੇ ਇੰਨੀ ਪਰਪੱਕਤਾ। ਅਤੇ ਕਹਾਣੀ ਮੇਰੀ ਲੰਬੀ ਨਾ ਹੋ ਜਾਏ, ਮੈਂ ਗੁਰੂ ਸਾਹਿਬ ਦੇ ਪਾਵਨ ਚਰਨਾਂ ਨਾਲ ਇਤਿਹਾਸ ਨਾਲ ਇਸ ਕਹਾਣੀ ਨੂੰ ਜੋੜ ਲਵਾਂ। ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਫਿਲੋਸਫੀ ਨਾਲ ਜੁੜੀਆਂ ਹੁੰਦੀਆਂ ਨੇ, ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਸਮਰਪਣ ਦੀ ਭਾਵਨਾ ਨਾਲ ਜੁੜੀਆਂ ਹੁੰਦੀਆਂ ਨੇ। ਲੇਕਿਨ ਗੁਰੂ ਨਾਨਕ ਦੇ ਦਰਬਾਰ ਦੀ ਇਹ ਖਾਸੀਅਤ ਹੈ ਕਿ ਇਹਨਾਂ ਦੇ ਚਰਨਾਂ ਵਿੱਚ ਕੇਵਲ ਸਿੱਖ ਮੱਥਾ ਨਹੀਂ ਟੇਕਦੇ, ਕੇਵਲ ਇਹਨਾਂ ਦੇ ਪੈਰੋਕਾਰ ਮੱਥਾ ਨਹੀਂ ਟੇਕਦੇ, ਇਹਨਾਂ ਦੇ ਚਰਨਾਂ ਵਿੱਚ ਬਾਕੀ ਧਰਮਾਂ ਨੂੰ ਮੰਨਣ ਵਾਲੇ ਲੋਕ ਵੀ ਮੱਥਾ ਟੇਕਦੇ। ਜੇ ਗੁਰੂ ਨਾਨਕ ਦੇ ਮਹਾਰਾਜ ਦੇ ਜੀਵਨ ਕਾਲ ਵੱਲ ਝਾਤੀ ਮਾਰੋਗੇ, ਰਾਏ ਬਲਾਰ ਗੁਰੂ ਨਾਨਕ ਦੇ ਮਹਾਰਾਜ ਦਾ ਪਹਿਲਾ ਸ਼ਰਧਾਲੂ ਸਿੱਖ ਹੈ, ਘਰ ਵਿੱਚੋਂ ਬੀਬੀ ਨਾਨਕੀ, ਭੈਣ ਨਾਨਕੀ, ਲੇਕਿਨ ਸਮਾਜ ਵਿੱਚੋਂ ਸਭ ਤੋਂ ਪਹਿਲਾ ਸਿੱਖ ਜੇ ਮੰਨਿਆ ਜਾਏ ਤਾਂ ਰਾਏ ਬੁਲਾਰ ਹੈ, ਜਿਹੜਾ ਰਾਏ ਭੋਏ ਦੀ ਤਲਵੰਡੀ ਦਾ ਮਾਲਕ ਹੈ। ਉਹਦੇ ਮਨ ਵਿੱਚ ਗੁਰੂ ਨਾਨਕ ਦੇ ਮਹਾਰਾਜ ਦਾ ਕਿੰਨਾ ਪਿਆਰ ਹੈ, ਕਦੇ ਫਿਰ ਆਪ ਜੀ ਨਾਲ ਸਾਂਝਾ ਕਰਾਂਗਾ। ਲੇਕਿਨ ਇੱਕ ਮੁਸਲਮਾਨ ਅਤੇ ਗੁਰੂ ਅਰਜਨ ਦੇ ਮਹਾਰਾਜ ਦੇ ਜੀਵਨ ਕਾਲ ਵਿੱਚ ਆ ਕੇ ਸਾਈਂ ਮੀਆਂ ਮੀਰ ਦੀ ਕਹਾਣੀ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਿਆ ਜਾ ਸਕਦਾ। ਅਤੇ ਅੱਗੇ ਜਾ ਕੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਆਏਗਾ, ਉਹਦੇ ਵਿੱਚ ਸੈਯਦ ਭੀਖਣ ਸ਼ਾਹ ਆਪਣੇ ਆਪ ਉਹਦਾ ਇਤਿਹਾਸ ਬਹੁਤ ਕੁਝ ਪੇਸ਼ ਕਰਦਾ, ਪੀਰ ਬੁੱਧੂ ਸ਼ਾਹ ਉਹਦਾ ਜੀਵਨ ਬਹੁਤ ਕੁਝ ਪੇਸ਼ ਕਰਦਾ, ਅਤੇ ਅਸੀਂ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਸਮਝਦੇ ਹਾਂ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਸਾਰਾ ਪਰਿਵਾਰ ਸਾਡੇ ਤੋਂ ਨਿਸ਼ਾਵਰ ਕਰ ਦਿੱਤਾ, ਪਰ ਪੀਰ ਬੁੱਧੂ ਸ਼ਾਹ ਅਤੇ ਨਸੀਰਾ ਬੇਗਮ ਉਹ ਮੁਸਲਮਾਨ ਨੇ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਗੁਰਦੇਵ ਦੇ ਚਰਨਾਂ ਤੋਂ ਨਿਸ਼ਾਵਰ ਕਰ ਦਿੱਤਾ। ਉਹਨਾਂ ਦੇ ਪਿਆਰ ਨੂੰ ਵੇਖ ਕੇ ਸਾਨੂੰ ਆਪਣੀ ਸਿੱਖੀ ਬਹੁਤ ਛੋਟੀ ਲੱਗਣ ਲੱਗ ਜਾਂਦੀ ਹੈ ਪੀਰ ਬੁੱਧੂ ਸ਼ਾਹ ਨੂੰ ਵੇਖ ਕੇ। ਲੇਕਿਨ ਮੁਸਲਮਾਨ ਦੀ ਕਹਾਣੀ ਜਿਹੜੀ ਮੈਂ ਤੋਰੀ, ਉਹਦਾ ਨਾਂ ਹੈ ਸੈਦਾ ਮਲਾਹ, ਬੇੜੀ ਚਲਾਉਂਦਾ ਹੈ, ਦਰਿਆ ਦੇ ਕਿਨਾਰਿਓਂ ਜਾਤੂਆਂ ਨੂੰ ਚੱਕਦਾ, ਆਪਣੀ ਕਿਸ਼ਤੀ ਵਿੱਚ ਬਿਠਾਉਂਦਾ, ਦੂਜੇ ਬੰਨੇ ਲੈ ਜਾਂਦਾ, ਫਿਰ ਦੁਬਾਰਾ ਉਹ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਰਸ਼ਨ ਕਰਕੇ ਜਾਂਦੇ ਨੇ, ਫਿਰ ਉਹਨਾਂ ਨੂੰ ਆਪਣੀ ਬੇੜੀ ਵਿੱਚ ਬਿਠਾਉਂਦਾ ਅਤੇ ਛਿਪਦੇ ਵੱਲ ਲੈ ਜਾਂਦਾ। ਜਿਹੜੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਆਉਂਦੀ, ਉਹ ਹਰ ਵੇਲੇ ਬੇੜੀ ਵਿੱਚ ਬਹਿੰਦੇ ਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਦੀ ਦਾਰ ਕਰਨ ਵਾਸਤੇ ਆਪਣੀ ਅਭਿਲਾਖਾ ਜ਼ਾਹਰ ਕਰਦੇ ਨੇ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਕਰਦੇ ਨੇ, ਗੁਰੂ ਦੇ ਦਰਸ਼ਨਾਂ ਦੀ ਵਡਿਆਈ ਆਪਣੀ ਜ਼ਬਾਨ ਵਿੱਚੋਂ ਕਹਿੰਦੇ ਨੇ। ਸਿੱਖਦੇ ਦੇ ਕੰਨ ਮੇਰੇ ਕਲਗੀਧਰ ਪਾਤਸ਼ਾਹ ਦੀ ਉਸਤਤ ਸੁਣਦੇ ਨੇ, ਵਡਿਆਈ ਸੁਣਦੇ ਨੇ। ਜਦੋਂ ਵਾਪਸ ਜਾਂਦੀਆਂ ਨੇ ਸੰਗਤਾਂ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਅਤੇ ਵਡਿਆਈ ਕੀਤੀ ਜਾਂਦੀ ਹੈ। ਮਹਾਰਾਜ ਦੇ ਚਰਨਾਂ 'ਤੇ ਜਿਹੜੇ ਸਿਰ ਝੁਕਾ ਕੇ ਜਾਂਦੇ ਨੇ, ਉਹ ਮਿਲੀਆਂ ਦਾਤਾਂ ਦਾ ਜ਼ਿਕਰ ਕਰਦੇ ਨੇ, ਗੁਰੂ ਨੇ ਮੈਨੂੰ ਨਿਹਾਲ ਕਰ ਦਿੱਤਾ। ਹੁਣ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਸਿਫਤਾਂ ਸੁਣਦੇ ਸਹਿਜਾ ਅਤੇ ਮਨੁੱਖੀ ਫਿਤਰਤ ਹੈ ਜਿਹਦੀ ਉਹ ਸਿਫਤ ਸੁਣਦੇ ਉਹਨੂੰ ਵੇਖਣ ਦੀ ਇੱਛਾ ਉਹਦੇ ਮਨ ਵਿੱਚ ਪੈਦਾ ਹੁੰਦੀ ਹੈ। ਤੁਹਾਡੇ ਕੰਨ ਜਿਹਦੀ ਤਾਰੀਫ ਸੁਣਨਗੇ, ਯਾਦ ਰੱਖਿਓ ਮਨੋਵਿਗਿਆਨ ਹੈ, ਜਿਹਦੀ ਤਾਰੀਫ ਤੁਹਾਡੇ ਕੰਨ ਸੁਣਨਗੇ ਤੁਹਾਡਾ ਜੀ ਕਰੇਗਾ ਮੈਂ ਕਦੇ ਉਹਦੇ ਦਰਸ਼ਨ ਕਰ ਲੈਂਦੇ, ਕਿਉਂਕਿ ਤਾਰੀਫ ਨੂੰ ਸੁਣ ਕੇ ਹੀ ਤੁਹਾਡੇ ਮਨ ਵਿੱਚ ਕਿਸੇ ਨੂੰ ਮਿਲਣ ਦੀ ਭਾਵਨਾ ਪੈਦਾ ਹੁੰਦੀ ਹੈ। ਹੁਣ ਸਹਿਜੇ ਮਲਾਹ ਦੇ ਕੰਨਾਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਉਸਤਤ ਵਡਿਆਈ ਪੈਂਦੀ ਹੈ, ਉਹਦਾ ਜੀ ਕਰਦਾ, ਉਹਨੇ ਸੁਣਿਆ ਹੋਇਆ ਆਪਣੇ ਵੱਡੇ ਵਡੇਰਿਆਂ ਤੋਂ ਕਿ ਮੁਸਲਮਾਨ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਆਪਣਾ ਖੁਦਾ ਜਾਣ ਕੇ, ਅੱਲਾ ਜਾਣ ਕੇ ਉਹਨਾਂ ਦੇ ਚਰਨਾਂ ਵਿੱਚ ਸੇਜਾ ਕਰਦੇ ਨੇ, ਨਮਸਕਾਰ ਕਰਦੇ ਨੇ। ਹੁਣ ਬੇੜੀ ਚਲਾਉਂਦਾ, ਬੇੜੀ ਛੱਡ ਕੇ ਜਾ ਨਹੀਂ ਸਕਦਾ, ਉਹਨੂੰ ਪਤਾ ਹੈ ਗਰੀਬ ਹਾਂ, ਜੇ ਇੱਕ ਦਿਨ ਬੇੜੀ ਨਾ ਚਲਾਈ ਤਾਂ ਸ਼ਾਇਦ ਉਸ ਦਿਨ ਬੱਚਿਆਂ ਨੂੰ ਭੁੱਖਾ ਪੈਣਾ ਪੈਦਾ ਹੈ, ਲੇਕਿਨ ਬੇੜੀ ਵਿੱਚ ਬੈਠਾ ਜਦੋਂ ਕਦੇ ਵਕਤ ਮਿਲਦਾ ਆਪਣਾ ਧਿਆਨ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਨਾਲ ਜੋੜਦੇ ਅਤੇ ਹਿਰਦੇ ਵਿੱਚੋਂ ਅਰਦਾਸ ਕਰਦਾ, ਪਾਤਸ਼ਾਹ ਅਨੇਕਾਂ ਦੁਨੀਆ ਤੇਰੇ ਦਰਸ਼ਨ ਕਰਕੇ ਤਰ ਗਈ, ਮੈਂ ਵੀ ਚਾਹੁੰਦਾ ਮੈਨੂੰ ਤੇਰਾ ਦੀਦਾਰ ਹੋ ਜਾਏ, ਮੈਂ ਤਾਂ ਗਰੀਬ ਹਾਂ ਮਜਬੂਰ ਹਾਂ ਆ ਨਹੀਂ ਸਕਦਾ, ਕਿਰਪਾ ਕਰਕੇ ਪਾਤਸ਼ਾਹ ਮੈਨੂੰ ਵੀ ਗਰੀਬ ਨੂੰ ਆਪਣੇ ਦਰਸ਼ਨ ਦੀਦਾਰ ਬਖਸ਼ਿਸ਼ ਕਰ ਤਾਂ ਕਿ ਮੇਰੇ ਮਨ ਦੀ ਅਭਿਲਾਖਾ ਪੂਰੀ ਹੋ ਜਾਏ। ਉਹ ਮੁਸਲਮਾਨ ਰੁਕਨਦੀਨ ਜਿਹਨੂੰ ਸਹਿਦਾ ਮਲਾ ਵੀ ਕਹਿੰਦੇ ਨੇ, ਬੜੇ ਪਿਆਰ ਵਿੱਚ ਆ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਜਿਵੇਂ ਬੇਨਤੀ ਕਰਨ ਲੱਗਾ, ਇਕੱਲਾ ਇਕੱਲਾ ਸ਼ਬਦ ਕਵਿਤਾ ਦਾ ਗਵਰਨਰ ਸੁਣਿਓ, ਸਹਿਦੇ ਮਲਾਹ ਦੇ ਦਿਲ ਦੀ ਵੇਦਨਾ ਤਰਲੋਚਨ ਸਿੰਘ ਭਵੰਦੀ ਦਾ ਢਾਡੀ ਜੱਥਾ ਇਹਨਾਂ ਸ਼ਬਦਾਂ ਵਿੱਚ ਆਪਦੇ ਸਾਹਮਣੇ।
ਸੱਚੇ ਪਾਤਸ਼ਾਹ ਦੀਦਾਰ ਆਪਦਾ ਚਾਹੁੰਨਾ, ਸੱਚੇ ਪਾਤਸ਼ਾਹ ਦੀਦਾਰ ਆਪਦਾ ਚਾਹੁੰਨਾ, ਸੱਚੇ ਪਾਤਸ਼ਾਹ ਦੀਦਾਰ ਆਪਦਾ ਚਾਹੁੰਨਾ, ਸੱਚੇ ਪਾਤਸ਼ਾਹ ਦੀਦਾਰ ਆਪਦਾ। ਸਤਾਈ ਜਾਂਦੀ ਹੈ ਆਪ ਜੀ ਦੀ ਯਾਦ ਸਦਾ ਆਈ ਜਾਂਦੀ ਹੈ, ਸਿੱਖ ਤੁਹਾਡੇ ਪਿਆਰ ਦੀ ਸਤਾਈ ਜਾਂਦੀ ਹੈ ਆਪ ਜੀ ਦੀ ਯਾਦ ਸਦਾ ਆਈ ਜਾਂਦੀ ਹੈ। ਆਪ ਨੂੰ ਉਡੀਕ ਹੋ ਗਈ ਮੁੱਦਤ ਬੜੀ, ਲਾਈ ਹੈ ਵੈਰਾਗੀ ਨੈਣਾ ਨੀਰ ਦੀ ਚੜੀ। Thank you. ਚਰਨਾਂ 'ਚ ਝੁਕਦੇ ਨੇ ਸਭ ਜੀ। ਮੋਮਨਾਂ ਤੇ ਹਿੰਦੂਆਂ ਦੇ ਸਾਂਝੇ ਰੱਬ ਜੀ, ਤੁਹਾਡੇ ਚਰਨਾਂ 'ਚ ਝੁਕਦੇ ਨੇ ਸਭ ਜੀ। ਦੀਦ ਨੂੰ ਤੁਹਾਡੇ ਹਰ ਰੋਜ ਤਰਸਾਂ, ਕਿਹੜੇ ਵੇਲੇ ਆਪ ਜੇ ਚਰਨ ਪਰਸਾਂ। ਪਾਤਸ਼ਾਹ ਦੀ ਧਾਰੇ ਆਪ ਦਾ, ਮੈਂ ਚਾਹੁੰਦਾ ਸੱਚੇ ਪਾਤਸ਼ਾਹ ਦੀ ਧਾਰੇ ਆਪ ਦਾ, ਮੈਂ ਚਾਹੁੰਦਾ ਸੱਚੇ ਪਾਤਸ਼ਾਹ ਦੀ ਧਾਰੇ ਆਪ ਦਾ।
ਹੁਣ ਇੱਕ ਮੁਸਲਮਾਨ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਯਾਦ ਕਰਦੇ, ਸ਼ਹੀਦਾਂ ਮਲਾਲ, ਮਨ ਵਿੱਚੋਂ ਬਾਰ ਬਾਰ ਬੇਨਤੀਆਂ ਕਰਦੇ ਪਾਤਸ਼ਾਹ, ਮੈਂ ਤੈਨੂੰ ਉਡੀਕ ਰਿਹਾ, ਮੈਂ ਤੇ ਗਰੀਬ ਆ ਨਹੀਂ ਸਕਦਾ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਕਿਰਪਾ ਕਰ ਜੇ ਤੂੰ ਇੱਥੇ ਆ ਕੇ ਮੈਨੂੰ ਦੀਦਾਰ ਦੇਵੇਂ। ਤੂੰ ਜਾਣੀ ਜਾਣ ਹੈ, ਤੂੰ ਅੰਤਰ ਜਾਮੀ ਹੈ, ਤੂੰ ਪੂਰੇ ਮੋਮਨਾ ਦਾ ਖੁਦਾ ਹੈ, ਤੂੰ ਅੱਲਾ ਪਾਕ ਹੈ, ਮੇਰੀ ਬੇਨਤੀ ਨੂੰ ਜ਼ਰੂਰ ਮਨਜ਼ੂਰ ਕਰ ਲੈ, ਮੈਨੂੰ ਦੀਦਾਰ ਬਖਸ਼ਿਸ਼ ਕਰ, ਮੈਂ ਤੇਰੇ ਦਰਸ਼ਨ ਕਰਨੇ ਤੇ। ਉਹਦੇ ਹਿਰਦੇ ਵਿੱਚ ਗੁਰੂ ਦੇ ਦਰਸ਼ਨਾਂ ਦਾ ਪਿਆਰ ਸਿੱਖ ਹੈ, ਅਤੇ ਮੈਂ ਹੈਰਾਨ ਹੁੰਦਾ ਕਈ ਵਾਰੀ ਇਤਿਹਾਸ ਪੜ੍ਹ ਕੇ। ਧਰਮ ਸਾਰੇ ਕਹਿੰਦੇ ਨੇ ਰੱਬ ਇੱਕ ਹੈ, ਕੋਈ ਧਰਮ ਇਹ ਨਹੀਂ ਕਹਿੰਦਾ ਕਿ ਰੱਬ ਦੋ ਨੇ, ਪਰ ਆਪਣੇ ਆਪਣੇ ਰੱਬ ਨੂੰ ਮੰਨਣ ਦੀ ਕਹਾਣੀ ਧਰਮਾਂ ਵਿੱਚੋਂ ਉਹਨਾਂ ਦੇ ਇਤਿਹਾਸ ਵਿੱਚੋਂ ਪੜ੍ਹੀ ਅਤੇ ਵਿਚਾਰੀ ਦੱਸ ਆਓ। ਫਿਰ ਦੋ ਧਰਮਾਂ ਦਾ ਕੰਪੈਰੀਜ਼ਨ ਕਰਕੇ ਅਸੀਂ ਗੁਰੂ ਨਾਨਕ ਦੇ ਧਰਮ ਨੂੰ ਵੇਖੀਏ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਖਾਲਸੇ ਦੇ ਧਰਮ ਨੂੰ ਵੇਖੀਏ, ਦੋ ਧਰਮਾਂ ਦਾ ਕੰਪੈਰੀਜ਼ਨ ਕਰਾਂਗੇ, ਇੱਕ ਮੁਸਲਮਾਨ ਧਰਮ ਅਤੇ ਇੱਕ ਹਿੰਦੂ ਧਰਮ। ਹੁਣ ਮੁਸਲਮਾਨ ਵੀ ਧਰਮ ਇਹ ਗੱਲ ਕਹਿੰਦਾ ਕਿ ਖੁਦਾ ਇੱਕ ਹੈ, ਹਿੰਦੂ ਧਰਮ ਵੀ ਕਹਿੰਦਾ ਕਿ ਭਗਵਾਨ ਇੱਕ ਹੈ, ਪਰਮਾਤਮਾ ਇੱਕ ਹੈ। ਲੇਕਿਨ ਜਦੋਂ ਆਪਣੇ ਪਰਮਾਤਮਾ ਦੀ ਪੂਜਾ ਕਰਦੇ ਨੇ, ਖੁਦਾ ਦੇ ਚਰਨਾਂ ਵਿੱਚ ਸਿੱਧਾ ਕਰਦੇ ਨੇ, ਫਿਰ ਇੱਕ ਦੂਜੇ ਦੇ ਖੁਦਾ ਦੇ ਚਰਨਾਂ ਵਿੱਚ, ਭਗਵਾਨ ਦੇ ਚਰਨਾਂ ਵਿੱਚ ਨਮਸਕਾਰ ਨਹੀਂ ਕਰਦੇ। ਹਿੰਦੂ ਧਰਮ ਵਿੱਚ ਦੋ ਭਗਵਾਨ ਮੋਟੇ ਤੌਰ 'ਤੇ ਮੰਨੇ ਜਾਂਦੇ ਨੇ, ਇੱਕ ਨੂੰ ਸ਼੍ਰੀ ਕ੍ਰਿਸ਼ਨ ਕਿਹਾ ਜਾਂਦਾ ਅਤੇ ਦੂਜਿਆਂ ਨੂੰ ਸ਼੍ਰੀ ਰਾਮ ਕਿਹਾ ਜਾਂਦਾ। ਜੇ ਮੇਰੇ ਵਰਗੀ ਜ਼ਬਾਨ ਵਿੱਚੋਂ ਕਦੇ ਨਿਕਲ ਜਾਏ ਭਗਵਾਨ ਰਾਮ ਚੰਦਰ, ਅਤੇ ਕਈ ਵਾਰੀ ਉਲਾਂਭੇ ਮਿਲਦੇ ਨੇ, ਤੁਸੀਂ ਉਹਨਾਂ ਨੂੰ ਭਗਵਾਨ ਕਿਉਂ ਆਖੇ? ਪਰਮਾਤਮਾ ਇੱਕ ਹੈ, ਇੱਕ ਨਾਲ ਨੂੰ ਕਿਹਾ ਜਾਂਦਾ ਸ਼੍ਰੀ ਰਾਮ ਚੰਦਰ ਅਤੇ ਦੂਜਿਆਂ ਨੂੰ ਕਿਹਾ ਜਾਂਦਾ ਸ਼੍ਰੀ ਕ੍ਰਿਸ਼ਨ। ਅਤੇ ਮੁਸਲਮਾਨ ਧਰਮ ਵਿੱਚ ਕਾਬੇ ਵਾਲਾ ਖੁਦਾ ਸਾਰੀ ਦੁਨੀਆਂ ਜਾਣਦੀ, ਉਹਨਾਂ ਦੀ ਪਰਪੱਕਤਾ ਦੀ ਮੈਂ ਗੱਲ ਕਹਿ ਕੇ ਆਇਆ। ਹੁਣ ਹਿੰਦੂ ਧਰਮ ਵੀ ਕਹਿੰਦਾ ਕਿ ਰੱਬ ਇੱਕ ਹੈ, ਪਰ ਦੁਨੀਆਂ ਦਾ ਕੋਈ ਵੀ ਮੁਸਲਮਾਨ ਨਹੀਂ ਜਿਹੜਾ, ਮੁਸਲਮਾਨ ਧਰਮ ਵੀ ਕਹਿੰਦਾ ਕਿ ਰੱਬ ਇੱਕ ਹੈ, ਕੋਈ ਧਰਮ ਨਹੀਂ ਕਹਿੰਦਾ ਕਿ ਰੱਬ ਦੋ ਨੇ। ਲੇਕਿਨ ਦੁਨੀਆਂ ਦਾ ਕੋਈ ਵੀ ਮੁਸਲਮਾਨ ਹੈ ਜਿਹੜਾ, ਉਹ ਸ਼੍ਰੀ ਕ੍ਰਿਸ਼ਨ ਅਤੇ ਸ਼੍ਰੀ ਭਗਵਾਨ ਨੂੰ ਆਪਣਾ ਖੁਦਾ ਨਹੀਂ ਮੰਨਦਾ, ਉਹਨਾਂ ਦੇ ਚਰਨਾਂ 'ਚ ਕਿਤੇ ਮੱਥਾ ਨਹੀਂ ਟੇਕਦਾ। ਪੂਰਾ ਇਤਿਹਾਸ ਪੜ੍ਹੋ ਹਿੰਦੁਸਤਾਨ ਦਾ, ਕਿਤੇ ਵੀ ਕਿਸੇ ਮੁਸਲਮਾਨ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਨੂੰ ਜਾਂ ਭਗਵਾਨ ਰਾਮ ਚੰਦਰ ਨੂੰ ਆਪਣਾ ਖੁਦਾ ਨਹੀਂ ਮੰਨਿਆ। ਉਹ ਕਹਿੰਦੇ ਨੇ ਹਿੰਦੂਆਂ ਦਾ ਭਗਵਾਨ ਹੈ, ਸਾਡਾ ਨਹੀਂ। ਅਤੇ ਦੁਨੀਆਂ ਦੇ ਕਿਸੇ ਹਿੰਦੂ ਨੇ ਤਾਂ ਕਾਬੇ ਵਿੱਚ ਜਾਣ ਹੀ ਨਹੀਂ ਦਿੰਦੇ। ਅਤੇ ਦੁਨੀਆਂ ਦਾ ਕੋਈ ਵੀ ਹਿੰਦੂ ਹੈ ਜਿਹੜਾ, ਉਹ ਕਾਬੇ ਵਾਲੇ ਖੁਦਾ ਨੂੰ ਆਪਣਾ ਭਗਵਾਨ ਨਹੀਂ ਮੰਨਦਾ। ਉਹ ਕਹਿੰਦਾ ਨਹੀਂ, ਇਹ ਮੁਸਲਮਾਨਾਂ ਦਾ ਖੁਦਾ ਹੈ, ਸਾਡਾ ਨਹੀਂ। ਪਰ ਸਾਡਾ ਸਨਮਾਨ ਨਾਲ ਉੱਚਾ ਹੋ ਜਾਂਦਾ ਜਦੋਂ ਗੱਲ ਗੁਰੂ ਨਾਨਕ ਦੇ ਮਹਾਰਾਜ ਦੀ ਆਉਂਦੀ। ਉਹਨਾਂ ਦੇ ਚਰਨਾਂ 'ਤੇ ਹਿੰਦੂ ਵੀ ਮੱਥਾ ਟੇਕਦੇ ਨੇ ਅਤੇ ਮੁਸਲਮਾਨ ਵੀ ਸਜਦਾ ਕਰਦੇ। ਜਦੋਂ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਆਏਗੀ, ਇਤਿਹਾਸ ਪੜ੍ਹੋ, ਇਹ ਆਪਣੇ ਮੇਰੇ ਨਿੱਜੀ ਵਿਚਾਰ ਨੇ, ਇਤਿਹਾਸ ਦੇ ਪੰਨਿਆਂ ਤੋਂ ਥਾਂ ਥਾਂ ਤੋਂ ਤੁਹਾਨੂੰ ਐਸੇ ਪ੍ਰਮਾਣ ਮਿਲ ਜਾਣਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਵਿੱਚ ਹਿੰਦੂ ਵੀ ਮੱਥਾ ਟੇਕਦੇ ਨੇ ਅਤੇ ਮੁਸਲਮਾਨ ਵੀ ਮੱਥਾ ਟੇਕਦੇ ਨੇ। ਜੇ ਪਟਨਾ ਸਾਹਿਬ ਦਾ ਹੀ ਕੇਵਲ ਪ੍ਰਮਾਣ ਲੈਣਾ, ਉੱਥੇ ਪੰਡਿਤ ਹੈ ਜਿਹੜਾ, ਜਿਸ ਤਰੀਕੇ ਨਾਲ ਪਰਮਾਤਮਾ ਨੂੰ ਪੰਡਿਤ ਸ਼ਿਵਦੱਤ, ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਦੀ ਇੱਛਾ ਰੱਖਦਾ, ਅਤੇ ਪੰਡਿਤ ਸ਼ਿਵਦੱਤ ਨੂੰ ਜਿਵੇਂ ਗੁਰਦੇਵ ਪਾਤਸ਼ਾਹ ਦਾ ਦੀਦਾਰ ਹੁੰਦਾ, ਉਸੇ ਪਟਨੇ ਵਿੱਚ ਸਈਦ ਭੀਖਣ ਸਾਹਿਬ ਪਹੁੰਚਿਆ ਹੋਇਆ। ਹੁਣ ਇਹ ਗੱਲਾਂ ਨੂੰ ਕਹਿਣ ਵਾਲਾ ਬੰਦਾ ਭਾਵੇਂ ਇੱਕ ਪੰਕਤੀ ਵਿੱਚ ਮੁਕਾ ਦੇਵੇ, ਲੇਕਿਨ ਗੱਲ ਤਾਂ ਸਾਰੀ ਪਿਆਰ ਦੀ ਗੱਲ ਹੈ ਨਾ, ਮੁਹੱਬਤ ਦੀ ਗੱਲ, ਆਪਣੇ ਆਪ ਨੂੰ ਸਮਰਪਣ ਕਰ ਦੇਣਾ ਗੁਰੂ। ਨੁਕਤਾਚੀਨੀ ਕਰਨੀ ਬਹੁਤ ਸੌਖੀ ਹੁੰਦੀ ਹੈ, ਨੁਕਤਾਚੀਨੀ ਕਰਨੀ ਔਖੀ ਨਹੀਂ। ਲੇਕਿਨ ਧਰਮਾਂ ਦਾ ਅਧਿਐਨ ਕਰਦਿਆਂ, ਧਰਮਾਂ ਵਿੱਚੋਂ ਨਿਚੋੜ ਦੀ ਗੱਲ ਲੱਭਦਿਆਂ, ਜਦੋਂ ਅਸੀਂ ਮੁਸਲਮਾਨਾਂ ਦੇ ਇਤਿਹਾਸ ਨੂੰ ਪੜ੍ਹਦੇ ਹਾਂ, ਤਾਂ ਉਹਨਾਂ ਨੇ ਇਹ ਕਹਿਣਾ, ਸ਼ਹੀਦੇ ਮਲਾ ਨੇ ਕਹਿਣਾ, ਕਲਗੀਧਰ ਪਾਤਸ਼ਾਹ ਤੂੰ ਸਾਡਾ ਮੂਮਣਾਂ ਦਾ ਖੁਦਾ ਹੈ। ਇਹ ਗੱਲ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖਾਂ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਮੂਮਣ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਖੁਦਾ ਕਹਿੰਦੇ ਨੇ, ਲੇਕਿਨ ਸਿੱਖਾਂ ਦਾ ਸਿਰ ਪਤਾ ਨਹੀਂ ਕਿੱਥੇ ਕੱਥੇ ਚੁੱਕੀ ਜਾਂਦਾ। ਗੁਰੂ ਰਹਿਮਤ ਕਰ ਦੇਵੇ, ਸਾਨੂੰ ਗਿਆਨ ਬਖਸ਼ਿਸ਼ ਕਰ ਦੇਵੇ, ਸਾਨੂੰ ਸੋਝੀ ਆ ਜਾਏ, ਅਤੇ ਜਦੋਂ ਇੱਕ ਦੀ ਗੱਲ ਉਸ ਪਰਮਾਤਮਾ ਦੀ ਗੱਲ ਨੂੰ ਪੜ੍ਹੋਗੇ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਬੈਠ ਕੇ, ਫਿਰ ਆਪਾਂ ਦੋਨਾਂ ਧਰਮਾਂ ਦਾ ਫਿਰ ਕੰਪੈਰੀਜ਼ਨ ਕਰਦੇ ਹਾਂ। ਹਿੰਦੂ ਧਰਮ ਦਾ ਬਹੁਤ ਵੱਡਾ ਗ੍ਰੰਥ ਹੈ ਗੀਤਾ, ਗ੍ਰੰਥ ਮਹਾਭਾਰਤ ਹੈ, ਗੀਤਾ ਉਹਦਾ ਇੱਕ ਕਾਂਡ ਹੈ, ਬਹੁਤ ਵੱਡਾ ਉਪਦੇਸ਼ ਹੈ ਉਹਦੇ ਵਿੱਚ। ਅਤੇ ਮੁਸਲਮਾਨਾਂ ਦਾ ਸਭ ਤੋਂ ਵੱਡਾ ਗ੍ਰੰਥ ਹੈ ਕੁਰਾਨ। ਹੁਣ ਦੋਨਾਂ ਗ੍ਰੰਥਾਂ ਨੂੰ ਵਿਚਾਰਨਾ, ਜਿਹਨਾਂ ਲੋਕਾਂ ਨੇ ਸਮਝਿਆ ਹੋਏਗਾ ਕਦੇ ਬੈਠ ਕੇ ਸੁਣਨਾ। ਕੁਰਾਨ ਦੇ ਵਿੱਚ ਜਿਹੜੇ ਭਗਵਾਨ ਦੇ ਵਾਚਕ ਸ਼ਬਦ ਨੇ, ਖੁਦਾ ਦੇ ਵਾਚਕ ਸ਼ਬਦ ਨੇ, ਰੱਬ ਨੂੰ ਮੁਖਾਤਬ ਕਰਨ ਵਾਲੇ ਸ਼ਬਦ ਨੇ, ਕਰੀਮ, ਰਹੀਮ, ਖੁਦਾ, ਅੱਲਾ, ਪਰਵਰਦਗਾਰ, ਐਸੇ ਸ਼ਬਦ ਨੇ। ਅਤੇ ਹਿੰਦੂ ਧਰਮ ਜਿਹੜੇ ਗੀਤਾ ਵਿੱਚ ਪਰਮਾਤਮਾ ਦੇ ਵਾਚਕ ਸ਼ਬਦ ਲਿਖੇ ਗਏ ਨੇ, ਹਰੀ, ਨਰਾਇਣ, ਭਗਵਾਨ, ਪ੍ਰਭੂ, ਇਹ ਸ਼ਬਦ ਨੇ। ਆਹ ਹਰੀ, ਨਰਾਇਣ, ਭਗਵਾਨ, ਪ੍ਰਭੂ, ਗੋਬਿੰਦ ਸ਼ਬਦ ਤੁਹਾਨੂੰ ਇੱਕ ਵਾਰ ਵੀ ਕੁਰਾਨ ਵਿੱਚੋਂ ਨਹੀਂ ਮਿਲੇ। ਅਤੇ ਜਿਹੜੇ ਮੈਂ ਸ਼ਬਦ ਕਹਿ ਕੇ ਆਇਆ, ਕਰੀਮ, ਰਹੀਮ, ਪਰਵਰਦਗਾਰ, ਖੁਦਾ, ਅੱਲਾ, ਇਹਨਾਂ ਵਿੱਚੋਂ ਇੱਕ ਵੀ ਸ਼ਬਦ ਤੁਹਾਨੂੰ ਗੀਤਾ ਵਿੱਚ ਨਹੀਂ ਮਿਲੇਗਾ। ਲੇਕਿਨ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੂੰ ਬਹੁਤ ਧਿਆਨ ਨਾਲ ਪੜ੍ਹੋਗੇ, ਇਹਨਾਂ ਵਿੱਚ ਸਾਰੇ ਸ਼ਬਦ ਤੁਹਾਨੂੰ ਆਪਣੇ ਆਪ ਪੜ੍ਹਨ ਨੂੰ ਮਿਲ ਜਾਣਗੇ, ਇਕੱਲਾ ਇਕੱਲਾ ਸ਼ਬਦ ਮਿਲ ਜਾਏਗਾ। ਜੋ ਮੁਸਲਮਾਨ ਆਪਣੇ ਖੁਦਾ ਲਈ ਵਰਤਦੇ ਨੇ ਉਹ ਸਾਰੇ ਸ਼ਬਦ, ਅਤੇ ਜੋ ਹਿੰਦੂ ਧਰਮ ਨੂੰ ਮੰਨਣ ਵਾਲੇ ਆਪਣੇ ਪਰਮਾਤਮਾ ਲਈ ਵਰਤਦੇ ਨੇ ਉਹ ਸਾਰੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਮਿਲਦੇ ਨੇ। ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਹੈ ਜਿਹੜਾ ਉਪਦੇਸ਼, ਇਹ ਪੂਰੀ ਮਾਨਵਤਾ ਨੂੰ ਆਪਣੇ ਕਲਾਬੇ ਵਿੱਚ ਲੈਂਦਾ, ਪੂਰੀ ਮਾਨਵਤਾ ਨੂੰ ਆਪਣੇ ਕਲਾਬੇ ਵਿੱਚ ਲੈਂਦਾ। ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਆਪਣੇ ਧਰਮ ਦੇ ਪ੍ਰਚਾਰ ਨੂੰ ਉਸ ਤਰੀਕੇ ਨਾਲ ਕੱਢ ਨਾ ਸਕੇ ਜਿਸ ਤਰੀਕੇ ਨਾਲ ਸਾਨੂੰ ਕਰਨਾ ਚਾਹੀਦਾ ਸੀ। ਅਤੇ ਧਰਮ ਨੂੰ ਪ੍ਰਚਾਰ ਦੀ ਬਹੁਤ ਲੋੜ ਹੁੰਦੀ। ਅੱਜ ਸਾਡਾ ਨੌਜਵਾਨ ਵਰਗ ਹੈ ਜਿਹੜਾ, ਮੇਰੀ ਗੱਲ ਨੂੰ ਵੱਡਾ ਕਰਕੇ ਮੰਨਿਓ, ਅੱਜ ਸਾਡਾ ਨੌਜਵਾਨ ਵਰਗ ਗੁਰਦੁਆਰਾ ਸਾਹਿਬ ਵਿੱਚ ਆ ਕੇ ਸਿੱਖ ਪ੍ਰਚਾਰਕਾਂ ਕੋਲੋਂ ਕੁਝ ਸੁਣਦਾ ਨਹੀਂ, ਚੁਟਕਰੇ ਅੰਦਾਜ਼ਾ ਲਾਇਓ, ਐਤਵਾਰ ਦੇ ਦੀਵਾਨ ਵਿੱਚ ਲਾ ਲਿਓ, ਆਮ ਦੀਵਾਨ ਵਿੱਚ ਲਾ ਲਿਓ, ਸਾਡੇ ਦੀਵਾਨਾਂ ਵਿੱਚ। ਮੈਨੂੰ ਪੰਜਾਬ ਦਾ ਬਹੁਤ ਜ਼ਿਆਦਾ ਤਜਰਬਾ, ਲਗਭਗ ਬਹੁਤ ਸਾਰੇ ਦੀਵਾਨਾਂ 'ਤੇ ਜਾਈਦਾ ਅਤੇ ਆਲ ਓਵਰ ਪੰਜਾਬ ਜਾਈਦਾ, ਦਿੱਲੀ ਤੱਕ ਜਾਈਦਾ, ਅਗਲੇ ਸਟੇਟਾਂ ਤੱਕ ਵੀ ਜਾਣ ਦਾ ਮੌਕਾ ਮਿਲਦਾ। ਸਾਡੇ ਦੀਵਾਨਾਂ ਵਿੱਚ ਜਾਂ ਤਾਂ 15 ਸਾਲ ਤੋਂ ਛੋਟੀ ਉਮਰ ਦੇ ਬੱਚੇ ਬੈਠੇ ਹੁੰਦੇ ਨੇ, ਜਾਂ ਫਿਰ 50 ਸਾਲ 45-48 ਸਾਲ ਤੋਂ ਵੱਡੀ ਉਮਰ ਦੇ ਬੰਦੇ ਅਤੇ ਭੈਣਾਂ ਬੈਠੀ ਹੁੰਦੀ। ਜਿਹੜਾ ਨੌਜਵਾਨ ਵਰਗ ਹੈ ਉਹ ਸਾਡੇ ਦੀਵਾਨਾਂ ਵਿੱਚ ਨਹੀਂ ਆਉਂਦਾ, ਕੀ ਕਾਰਨ ਹੈ? ਇਹਦੇ ਵੱਖ ਵੱਖ ਸਬੂਤ ਹੋ ਸਕਦੇ ਨੇ, ਵੱਖ ਵੱਖ ਵਿਚਾਰ ਹੋ ਸਕਦੇ ਨੇ, ਕਿਉਂ ਨਹੀਂ ਆਉਂਦਾ? ਸ਼ਾਇਦ ਅਸੀਂ ਉਹਨਾਂ ਦੇ ਲੈਵਲ ਦੀ ਗੱਲ ਨਾ ਕਰ ਸਕੇ, ਸ਼ਾਇਦ ਅਸੀਂ ਇਤਿਹਾਸ ਨੂੰ ਰਿਪੀਟ ਕਰ ਰਹੇ ਹਾਂ। ਨੌਜਵਾਨ ਵਰਗ ਨਹੀਂ ਆਉਂਦਾ। ਅਤੇ ਕਦੇ ਗੱਲ ਈਸਾਈ ਧਰਮ ਵਾਲਿਆਂ ਨੇ ਨੋਟ ਕੀਤੀ ਕਿ ਸਾਡਾ ਜਿਹੜਾ ਨੌਜਵਾਨ ਵਰਗ ਹੈ ਸਾਡੇ ਗਿਰਜਾਘਰਾਂ ਵਿੱਚ ਨਹੀਂ ਆਉਂਦਾ। ਉਹਨਾਂ ਨੇ ਗੱਲ ਨੂੰ ਸਮਝਿਆ। ਪ੍ਰਚਾਰ ਦੀ ਅਹਿਮੀਅਤ ਕੀ ਹੈ? ਅੱਜ ਸਾਨੂੰ ਆਪਣਾ ਪ੍ਰਚਾਰ ਹੈ ਜਿਹੜਾ ਉਹਨੂੰ ਵੀ ਬਹੁਤ ਦਿਸ਼ਾਵਾਂ ਵਿੱਚ ਲੈ ਕੇ ਜਾਣਾ ਪਏਗਾ ਤਾਂ ਕਿ ਸਾਡਾ ਨੌਜਵਾਨ ਸਾਡੇ ਧਰਮ ਦੀ ਗੱਲ ਨੂੰ ਸਮਝ ਸਕੇ। ਉਹਨੂੰ ਕਿਸ ਤਰੀਕੇ ਨਾਲ ਅਸੀਂ ਆਪਣੇ ਪ੍ਰਚਾਰ ਦੀ ਕਹਾਣੀ ਸੁਣਾਈਏ? ਜੇ ਉਹ ਨਹੀਂ ਵੀ ਆਉਂਦਾ ਤਾਂ ਘੱਟੋ ਘੱਟ ਸਾਡੇ ਧਰਮ ਦੀ ਗੱਲ ਇਤਿਹਾਸਕ ਮਹਾਨਤਾ ਅਤੇ ਉਹਦੇ ਕੰਨਾਂ ਤੱਕ ਚਲੀ ਜਾਏ, ਇੱਕ ਪ੍ਰਮਾਣ ਦੇਣ ਲੱਗਾ ਵੀ ਕਿਵੇਂ ਉਹ ਲੋਕ ਜਿਹੜੇ ਆਪਣੇ ਧਰਮ ਨੂੰ ਵਧਾਉਣਾ ਚਾਹੁੰਦੇ ਨੇ ਕਿੰਨੇ ਸਿੰਸੀਅਰ ਨੇ, ਕਿੰਨੇ ਸੀਰੀਅਸ ਨੇ ਆਪਣੇ ਧਰਮ ਪ੍ਰਤੀ। ਜਦੋਂ ਈਸਾਈਆਂ ਨੇ ਵੇਖਿਆ ਤਾਂ 50 ਸਾਲ ਪਹਿਲਾਂ ਉਹਨਾਂ ਨੇ ਕੋਈ ਸਾਡਾ ਨੌਜਵਾਨ ਵਰਗ ਹੈ ਜਿਹੜਾ ਹੁਣ ਸਾਡੇ ਗਿਰਜਾਘਰਾਂ ਵਿੱਚ ਆਉਂਦਾ ਨਹੀਂ, ਅਤੇ ਉਹ ਆਪਣੇ ਪ੍ਰਚਾਰ ਨੂੰ ਗਿਰਜਾਘਰਾਂ ਵਿੱਚੋਂ ਕੱਢ ਕੇ ਪਿੰਡਾਂ ਵਿੱਚ ਲੈ ਗਏ। ਅਤੇ ਜੇ ਪੰਜਾਬ ਵਿੱਚੋਂ ਸਬੂਤ ਵੇਖਣਾ ਹੋਵੇ, ਉਹਨਾਂ ਨੇ ਉੱਥੇ ਜਾ ਕੇ ਕਾਨਵੈਂਟ ਸਕੂਲ ਖੋਲ੍ਹ ਦਿੱਤੇ। ਆੜ ਲਈ ਵਿੱਦਿਆ ਵੀ ਪੜ੍ਹਾਉਣਾ ਹੈ ਉਹਨਾਂ ਨੂੰ, ਕਾਨਵੈਂਟ ਸਕੂਲਾਂ ਵਿੱਚ ਬੱਚਿਆਂ ਨੂੰ ਚੰਗੀ ਵਿੱਦਿਆ ਦੇਣੀ ਹੈ, ਚੰਗੀ ਤਾਲੀਮ ਦੇਣੀ ਹੈ, ਅਤੇ ਕਾਨਵੈਂਟ ਸਕੂਲਾਂ ਵਿੱਚ ਅਸੀਂ ਆਪਣੇ ਬੱਚੇ ਪੜ੍ਹਨ ਭੱਜ ਭੇਜੇ। ਤੁਹਾਡੇ ਵੀ ਰਿਸ਼ਤੇਦਾਰਾਂ ਵਿੱਚੋਂ ਬਹੁਤ ਸਾਰੇ ਬੰਦੇ ਉੱਥੋਂ ਪੜ੍ਹ ਕੇ ਆਏ ਨੇ ਕਾਨਵੈਂਟ ਸਕੂਲਾਂ 'ਚੋਂ। ਅਤੇ ਕਾਨਵੈਂਟ ਸਕੂਲਾਂ ਦਾ ਸਟੈਂਡਰਡ ਹੈ ਜਿਹੜਾ ਜਿਹੜੇ ਈਸਾਈਆਂ ਨੇ ਜਾ ਕੇ ਸਕੂਲ ਖੋਲ੍ਹੇ ਨੇ, ਉਹਨਾਂ ਦਾ ਬੜਾ ਅਪ ਸਟੈਂਡਰਡ ਹੈ, ਉਹਨਾਂ ਦੀ ਈਗਲਸ ਦਾ ਸਟੈਂਡਰਡ ਬਹੁਤ ਵੱਡਾ। ਹੁਣ ਖੋਲ੍ਹੇ ਉਹਨਾਂ ਨੇ ਆਪਣੇ ਧਰਮ ਦੇ ਪ੍ਰਚਾਰ ਲਈ, ਲੇਕਿਨ ਆੜ ਬਣਾਈ ਸਕੂਲਾਂ ਦੀ ਤਾਂ ਕਿ ਨੌਜਵਾਨ ਵਰਗ ਤੱਕ ਉਹ ਆਪਣਾ ਪ੍ਰਚਾਰ ਕਰ ਸਕਣ, ਆਪਣੇ ਧਰਮ ਦੀ ਗੱਲ ਪਹੁੰਚਾ ਸਕਣ, ਈਸਾ ਮਸੀਹ ਦੇ ਸਿਧਾਂਤਾਂ ਨੂੰ ਪਹੁੰਚਾ ਸਕਣ। ਅਤੇ ਫਿਰ ਹੋਇਆ ਕੀ? ਉਹਦਾ ਪ੍ਰਮਾਣ ਕਰੇ ਜਦੋਂ ਸਾਡੇ ਉਹ ਬੱਚੇ ਜਿਹੜੇ ਕਾਨਵੈਂਟ ਸਕੂਲਾਂ 'ਚ ਪੜ੍ਹ ਕੇ ਆਏ, ਪੜ੍ਹਾਇਆ ਉਹਨਾਂ ਨੂੰ ਸਿਲੇਬਸ, ਕਲਾਸਾਂ ਉਹਨਾਂ ਨੂੰ ਪਾਸ ਕਰਾਈਆਂ, ਲੇਕਿਨ ਉਹ ਲੋਕ ਜਿਹੜੇ ਉੱਥੋਂ ਪੜ੍ਹ ਕੇ ਆਏ ਨੇ, ਬੱਚੇ ਉੱਥੋਂ ਪੜ੍ਹ ਕੇ ਆਏ ਨੇ, ਉਹਨਾਂ ਨੂੰ ਕਦੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕਦੇ ਵੇਖਿਓ। ਪੰਜਾਬ ਵਿੱਚ ਮੈਂ ਵੇਖਦਾ, ਤੁਸੀਂ ਇੱਥੇ ਵੇਖਿਓ ਕਦੇ, ਜਿਹੜਾ ਬੱਚਾ ਕਾਨਵੈਂਟ ਸਕੂਲ 'ਚ ਪੜ੍ਹ ਕੇ ਆਇਆ ਉਹ ਪਹਿਲਾਂ ਗੁਰੂ ਦੇ ਚਰਨਾਂ ਵਿੱਚ ਨਮਸਕਾਰ ਕਰਦਾ, ਕਿਉਂਕਿ ਦੀਵਾਨਾਂ 'ਤੇ ਜਾਈਦਾ। ਜਿਵੇਂ ਅਸੀਂ ਮੱਥਾ ਟੇਕਦੇ ਹਾਂ ਅਤੇ ਫਿਰ ਉਹ ਉੱਠ ਕੇ ਕਦੇ ਵੇਖਿਓ ਧਿਆਨ ਨਾਲ, ਉਹ ਪਹਿਲਾਂ ਮੱਥੇ 'ਤੇ ਹੱਥ ਲਾਉਂਦਾ, ਫਿਰ ਛਾਤੀ 'ਤੇ ਲਾਉਂਦਾ, ਫਿਰ ਇਸ ਮੋਢੇ 'ਤੇ ਲਾਉਂਦਾ, ਫਿਰ ਇਸ ਮੋਢੇ 'ਤੇ ਲਾਉਂਦਾ। ਕਾਨਵੈਂਟ ਸਕੂਲਾਂ ਵਿੱਚ ਉਹਨਾਂ ਨੂੰ ਉਸ ਧਰਮ ਦਾ ਸਿਧਾਂਤ ਸਮਝਾ ਦਿੱਤਾ ਗਿਆ, ਉਹਨਾਂ ਦੇ ਮੱਥਾ ਟੇਕਣ ਦਾ ਤਰੀਕਾ ਬਦਲ ਦਿੱਤਾ। ਉਹ ਆਪਣੇ ਪ੍ਰਚਾਰ ਦੀ ਅਹਿਮੀਅਤ ਨੂੰ ਸਮਝਦੇ ਨੇ ਕਿ ਸਾਨੂੰ ਆਪਣਾ ਪ੍ਰਚਾਰ ਕਿੱਥੇ ਲੈ ਕੇ ਜਾਣਾ ਚਾਹੀਦਾ। ਗੁਰੂ ਕਿਰਪਾ ਕਰੇ, ਜਿੱਡੀ ਸਾਡੀ ਕੌਮ ਵਧੀਆ, ਜਿੱਡਾ ਸਾਡਾ ਧਰਮ ਵਧੀਆ, ਅਸੀਂ ਇਸ ਧਰਮ ਨੂੰ ਹਾਲੇ ਤੱਕ ਪੂਰੀ ਮਾਨਵਤਾ ਤੱਕ ਉਸ ਤਰੀਕੇ ਨਾਲ ਪਹੁੰਚਾ ਨਹੀਂ ਸਕੇ ਜਿਸ ਤਰੀਕੇ ਨਾਲ ਸਾਨੂੰ ਪਹੁੰਚਾਉਣਾ ਚਾਹੀਦਾ ਸੀ। ਅਤੇ ਹੁਣ ਇਕੱਲੇ ਇਕੱਲੇ ਬੰਦੇ ਦੀ ਸਾਡੀ ਡਿਊਟੀ ਬਣਨੀ ਚਾਹੀਦੀ ਹੈ। ਇਹ ਡਿਊਟੀਆਂ ਕੇਵਲ ਜਥੇਬੰਦੀਆਂ ਦੀਆਂ ਨਹੀਂ। ਹੁਣ ਇਕੱਲਾ ਇਕੱਲਾ ਬੰਦਾ ਜੇ ਪ੍ਰਚਾਰ ਆਪ ਕਰੇਗਾ ਤਾਂ ਯਾਦ ਰੱਖੋ ਤਾਂ ਸਾਡਾ ਪ੍ਰਚਾਰ ਹੋਵੇਗਾ। ਮੈਂ ਕਦੇ ਅੱਗੇ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੋਵੇਗੀ, ਅਸੀਂ ਘਰ ਬੈਠ ਕੇ ਨਿਤਨੇਮ ਕਰਦੇ ਹਾਂ ਨਾ, ਬਾਣੀ ਪੜ੍ਹਦੇ ਹਾਂ। ਮਹਾਰਾਜ ਕਿਰਪਾ ਕਰੇ, ਇਹ ਨਿਤਨੇਮ ਹੀ ਬਣ ਜਾਈਏ ਅਸੀਂ। ਅਤੇ ਮੈਂ ਅੱਗੇ ਵੀ ਆਪ ਜੀ ਨੂੰ ਮਸ਼ਵਰਾ ਦਿੱਤਾ ਸੀ, ਇੱਕ ਵਾਰੀ ਫਿਰ ਦੇਣ ਲੱਗਾ ਕਿ ਉਹ ਜਦੋਂ ਘਰ ਬਹਿ ਕੇ ਬਾਣੀ ਪੜ੍ਹਦੇ ਹੋ ਅਤੇ ਖਾਸ ਤੌਰ 'ਤੇ ਉਚੇਚੇ ਤੌਰ 'ਤੇ ਉਸ ਤਰੀਕੇ ਨਾਲ ਬਾਣੀ ਪੜ੍ਹੋ ਕਿ ਤੁਹਾਡੇ ਪੋਤਰੇ, ਤੁਹਾਡੇ ਦੋਹਤਰੇ, ਤੁਹਾਡੇ ਬੱਚੇ ਤੁਹਾਨੂੰ ਬਾਣੀ ਪੜ੍ਹਦਿਆਂ ਨੂੰ ਵੇਖ ਸਕਣ ਕਿ ਮੇਰੇ ਡੈਡੀ ਮੰਮੀ ਬਾਣੀ ਪੜ੍ਹਦੇ ਨੇ, ਮੇਰੇ ਦਾਦਾ ਦਾਦੀ ਬਾਣੀ ਪੜ੍ਹਦੇ ਨੇ, ਮੇਰੇ ਨਾਨਾ ਨਾਨੀ ਬਾਣੀ ਪੜ੍ਹਦੇ ਨੇ। ਕਿਉਂਕਿ ਬੱਚੇ ਨੇ ਜਿਹੜੇ ਮਨੋਵਿਗਿਆਨੀ ਇਹ ਗੱਲ ਕਹਿੰਦੇ ਨੇ ਵੀ 85% ਬੱਚੇ ਆਪਣੀਆਂ ਅੱਖਾਂ ਨਾਲ ਦੇਖ ਕੇ ਸਿੱਖਦੇ ਨੇ, ਅੱਖਾਂ ਨਾਲ, ਉਹ ਕਹੇ ਤਾਂ ਨਹੀਂ ਸਿੱਖਦੇ, ਅੱਖਾਂ ਨਾਲ ਵੇਖ ਕੇ। ਉਹ ਛੋਟੇ ਛੋਟੇ ਮਨ ਜਦੋਂ ਵੇਖਣਗੇ, ਸਰੀਰ ਵੇਖਣਗੇ, ਮੇਰੇ ਦਾਦਾ ਦਾਦੀ ਪਾਠ ਕਰਦੇ ਨੇ, ਨਾਨਾ ਨਾਨੀ ਪਾਠ ਕਰਦੇ ਨੇ, ਮੰਮੀ ਡੈਡੀ ਪਾਠ ਕਰਦੇ ਨੇ, ਅਤੇ ਗੱਲ ਪੱਕੀ ਮੰਨਿਓ, ਉਹਨਾਂ ਬੱਚਿਆਂ ਦੇ ਦਿਲ ਉੱਤੇ ਗੱਲ ਲਿਖੀ ਜਾਏਗੀ ਕਿ ਪਾਠ ਮੈਂ ਵੀ ਕਰਨਾ। ਉਹਨਾਂ ਨੂੰ ਸਮਝਾ ਦਿਓ, ਸ਼ੋਰ ਨਹੀਂ ਪਾਉਣਾ। ਮੈਂ ਸਮਝਦਾ ਜੇ ਬਾਣੀ ਪੜ੍ਹਨ ਵਾਸਤੇ ਇਕਾਗਰਤਾ ਚਾਹੀਦੀ ਹੈ, ਸ਼ਾਂਤੀ ਚਾਹੀਦੀ ਹੈ, ਡਿਸਟਰਬੈਂਸ ਨਹੀਂ ਚਾਹੀਦੀ, ਮੈਂ ਸਹਿਮਤ ਹਾਂ। ਪਰ ਕਮਰੇ ਦਾ ਬੂਹਾ ਖੁੱਲ੍ਹਾ ਰੱਖ ਕੇ ਆਮ ਤੌਰ 'ਤੇ ਅਸੀਂ ਕੁੰਡੀ ਲਾ ਕੇ ਪਾਠ ਕਰਦੇ ਹਾਂ ਵੀ ਮੈਨੂੰ ਕੋਈ ਬੁਲਾਇਓ ਨਾ, ਮੈਂ ਪਾਠ ਕਰਨਾ। ਛੋਟਾ ਜਿਹਾ ਸਜ਼ਾ ਹੈ, ਜੇ ਚੰਗਾ ਲੱਗੇ ਤੈਨੂੰ ਆਪਣੇ ਮਨ ਵਿੱਚ ਅਪਣਾ ਲੈਣਾ। ਬੱਚੇ ਨੂੰ ਇਹ ਕਹਿੰਦਾ ਵੀ ਤੂੰ ਪਾਠ ਕਰ, ਉਹ ਮੰਨੇ ਜਾਂ ਨਾ ਮੰਨੇ, ਪਰ ਜਦੋਂ ਤੁਸੀਂ ਉਹਦੀਆਂ ਅੱਖਾਂ 'ਤੇ ਬੈਠ ਕੇ ਸਾਹਮਣੇ ਪਾਠ ਕਰੋਗੇ ਤਾਂ ਮੇਰਾ ਇਹ ਮੰਨਣਾ ਜਿੰਨਾ ਕਿ ਮੈਨੂੰ ਸਤਿਗੁਰੂ ਮਹਾਰਾਜ ਨੇ ਸਮਝ ਦਿੱਤੀ ਹੈ, ਜ਼ਰੂਰ ਬੱਚੇ ਦੀ ਮਾਨਸਿਕਤਾ ਉੱਤੇ ਇਸ ਗੱਲ ਦਾ ਬਹੁਤ ਵੱਡਾ ਅਸਰ ਪੈਂਦਾ। ਇਹ ਕਿਸੇ ਦੀ ਤਾਰੀਫ ਸੁਣ ਕੇ ਜਦੋਂ ਤੁਸੀਂ ਆਪਣੇ ਗੁਰੂ ਦੀ ਵਡਿਆਈ ਘਰ ਬੈਠ ਕੇ ਕਰੋਗੇ, ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਦੀ ਗੱਲ ਹੈ ਜਿਹੜੀ ਘਰ ਬੈਠ ਕੇ ਕਰੋਗੇ, ਸਾਡੇ ਬੱਚੇ ਦੇ ਮਨ ਉੱਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਿਧਾਂਤ ਦੇ ਸ਼ਬਦ ਉੱਕਰੇ ਜਾਣਗੇ, ਉਹਦਾ ਜੀ ਕਰੇਗਾ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਨੇ ਨੇ। ਗੁਰੂ ਕਿਰਪਾ ਕਰੇ ਅਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਈਏ। ਸਮਾਂ ਬੜੀ ਤੇਜ਼ੀ ਨਾਲ ਅੱਗੇ ਨੂੰ ਲੰਘਦਾ, ਕਿਉਂਕਿ 8:20 ਤੱਕ ਮੇਰਾ ਸਮਾਂ ਹੈ। ਮੈਂ ਆਪਣੇ ਸਮੇਂ ਦੀ ਪਾਬੰਦੀ ਵਿੱਚ ਰਹਿ ਕੇ, ਕਿਉਂਕਿ ਅੱਜ ਸੰਗਰਾਂਦ ਦਾ ਦਿਨ ਹੈ, ਕਹਿ ਰਹੇ ਸੰਤ ਸਿੰਘ ਸਾਹਿਬ, ਜੇ 5-4 ਮਿੰਟ ਆਮ ਤੌਰ 'ਤੇ ਆਪਾਂ 7:15 ਸਮਾਪਤੀ ਕਰਦੇ ਹਾਂ, ਮੈਨੂੰ ਇਹ ਤੌਖਲਾ ਹੁੰਦਾ, ਅਸੀਂ ਤਾਂ ਜਾ ਕੇ ਪੈ ਜਾਣਾ ਹੁੰਦਾ, ਜੇ ਘੰਟਾ ਲੇਟ ਵੀ ਉੱਠ ਕਰੀਏ ਕੋਈ ਫਰਕ ਨਹੀਂ ਪੈਂਦਾ, ਪਰ ਤੁਸੀਂ ਸਵੇਰੇ ਸਾਧਰੇ ਦੀਆਂ ਸ਼ਿਫਟਾਂ 'ਤੇ ਕੰਮ ਕਰਨਾ। ਮੈਂ ਤੁਹਾਨੂੰ ਧੰਨ ਮੰਨਦਾ, ਦਿਨ ਭਰ ਮਿਹਨਤ ਕਰਕੇ ਆਇਓ, ਹੁਣ ਦੀਵਾਨ ਵਿੱਚ ਬੈਠੇ ਹੋ ਅਤੇ ਕੱਲ੍ਹ ਨੂੰ ਫਿਰ ਮਿਹਨਤ ਕਰਨ ਵਾਸਤੇ ਜਾਣਾ। ਮੈਂ ਤੁਹਾਡੇ ਕਰਨੀ ਨਾਮੇ ਨੂੰ ਪ੍ਰਣਾਮ ਕਰਦਾ, ਅਸੀਂ ਤਾਂ ਤੁਹਾਡੇ ਚਰਨਾਂ ਦੀ ਧੂੜ ਮੈਂ ਆਪਣੇ ਆਪ ਨੂੰ ਮੰਨਦਾ ਹੁੰਦਾ ਵੀ ਇੰਨੀ ਮਿਹਨਤ ਕਰਕੇ, ਇੰਨੀ ਮੁਸ਼ਕਤ ਕਰਕੇ ਫਿਰ ਵੀ ਗੁਰੂ ਦੇ ਚਰਨਾਂ ਵਿੱਚ ਆਉਣਾ। ਅਤੇ ਮੈਂ ਵੇਖਦਾ ਹਾਂ 10:30 ਵਜੇ ਤੱਕ ਸਿੱਖ ਸੰਗਤਾਂ ਸੇਵਾ ਕਰਕੇ ਜਾਂਦੀਆਂ ਨੇ, ਅਸੀਂ ਤਾਂ ਪੱਲੇ ਝਾੜ ਕੇ ਮੇਰੇ ਵਰਗੇ ਲੋਕ ਤਾਂ ਤੁਰ ਜਾਂਦੇ ਨੇ, ਲੇਕਿਨ 10:30 ਵਜੇ ਤੱਕ ਸੇਵਾਦਾਰ ਹਰ ਰੋਜ਼ ਆ ਚਾਦਰਾਂ ਝਾੜ ਕੇ ਵਿਛਾ ਕੇ ਪੂਰੀ ਵਿਛਾਈ ਗੁਰੂ ਸਾਹਿਬ ਦੀ ਕਰਕੇ ਫਿਰ ਉਹਨਾਂ ਨੇ ਜਾਣਾ। ਗੁਰੂ ਕਿਰਪਾ ਕਰੇ, ਐਸਾ ਕਾਰਜ ਉਦੋਂ ਹੀ ਹੁੰਦਾ ਜਦੋਂ ਗੁਰੂ ਰਹਿਮਤ ਕਰਕੇ ਸਾਨੂੰ ਆਪਣੇ ਚਰਨਾਂ ਨਾਲ ਜੋੜ ਲਵੇ। ਅਤੇ ਅੱਜ ਦਿਨ ਹੈ ਨਵੇਂ ਮਹੀਨੇ ਦੀ ਆਰੰਭਤਾ ਦਾ, ਅਤੇ ਜ਼ਰੂਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਕੇ ਜਾਇਓ, ਪਾਤਸ਼ਾਹ ਸਾਨੂੰ ਵੀ ਆਪਣੇ ਚਰਨਾਂ ਨਾਲ ਜੋੜ ਲਏ, ਸਾਨੂੰ ਵੀ ਆਪਣੇ ਸ਼ਬਦ ਦਾ ਸਥਾਨ ਸਮਝਾ ਦੇ, ਅਤੇ ਕਹਾਣੀ ਲੰਬੀ ਨਾ ਹੋ ਜਾਏ। ਮੈਂ ਕਵਿਤਾ ਕਹਾ ਦਿਆਂ, ਬਹੁਤ ਵੱਡੀਆਂ ਗੱਲਾਂ ਨੇ ਜਿਹੜੀਆਂ ਕਈ ਵਾਰੀ ਉਹਨਾਂ ਵਿੱਚ ਰੌਚਕਤਾ ਨਹੀਂ ਰਹਿੰਦੀ। ਕਹਾਣੀ ਆਪ ਜੀ ਨੇ ਐਸਾ ਜੀ ਕਰ ਰਿਹਾ ਸੀ ਕਿ ਸਹਿਜਾ ਵਾਲਾ ਮੁਸਲਮਾਨ ਬੇੜੀ ਵਿੱਚ ਬੈਠੇ ਸਿੱਖਾਂ ਕੋਲੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਸੁਣਦਾ, ਉਹਦੇ ਮਨ ਵਿੱਚ ਗੁਰਦੇਵ ਦੇ ਦਰਸ਼ਨ ਕਰਦੀ ਸਿੱਖ ਪੈਦਾ ਹੁੰਦੀ ਹੈ, ਭਾਵਨਾ ਪੈਦਾ ਹੁੰਦੀ ਹੈ, ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਸ਼ਨ ਕਰਾਂ। ਮੈਂ ਪਹਿਲਾਂ ਕਹਿ ਕੇ ਆਇਆ, ਜਿਹਦੀ ਤਾਰੀਫ ਸੁਣੋਗੇ ਨਾ ਉਹਦੇ ਦਰਸ਼ਨ ਕਰਨ ਨੂੰ ਤੁਹਾਡਾ ਮਨ ਮੰਨੇਗਾ। ਮੇਰਾ ਇਲਾਕਾ ਖੰਨੇ ਦਾ ਪੈਂਦਾ, ਲੁਧਿਆਣੇ ਜ਼ਿਲ੍ਹੇ ਦੀ ਤਹਿਸੀਲ ਹੈ ਸਬ ਡਿਵੀਜ਼ਨ ਖੰਨਾ। ਮੈਂ ਉੱਥੇ ਕਿਸੇ ਖੰਨੇ ਦੇ ਬੰਦੇ ਦਾ ਉਚੇਚਾ ਜ਼ਿਕਰ ਕਰ ਦੇਵਾਂ ਤੁਹਾਡੇ ਕੋਲ ਸਟੇਜ 'ਤੇ, ਵੀ ਉਹ ਬੰਦੇ ਵਿੱਚ ਆਹ ਗੁਣ ਨੇ, ਅਤੇ ਤੁਸੀਂ ਜਦੋਂ ਖੰਨੇ ਵਿੱਚ ਹੀ ਲੰਘੋਗੇ ਨਾ ਤੁਹਾਨੂੰ ਯਾਦ ਆਏਗਾ ਵੀ ਗਿਆਨੀ ਜੀ ਕਹਿੰਦੇ ਸਨ ਬੰਦਾ ਬਹੁਤ ਵਧੀਆ, ਅਤੇ ਤੁਹਾਡੇ ਮਨ ਵਿੱਚ ਹੋਵੇਗਾ ਸਮਾਂ ਮਿਲਿਆ ਅਤੇ ਦਰਸ਼ਨ ਕਰ ਦੇਣੇ। ਕਿਉਂ? ਕਿਉਂਕਿ ਤੁਸੀਂ ਉਹਦੀ ਤਾਰੀਫ ਸੁਣ ਲਈ, ਮੈਂ ਤਾਰੀਫ ਕਰ ਦਿੱਤੀ ਸੁਣ ਲਈ। ਅਤੇ ਜਿਸ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਧਰਤੀ ਦਾ ਜ਼ਰਰਾ ਜ਼ਰਰਾ ਕਰਦਾ, ਕਣ ਕਣ ਕਰਦਾ, ਪੂਰੀ ਮਾਨਵਤਾ ਕਰਦੀ ਹੈ, ਕੀ ਹਿੰਦੂ, ਕੀ ਮੁਸਲਮਾਨ, ਕੀ ਸਿੱਖ, ਅਤੇ ਉਹ ਗੁਰੂ ਦੀ ਤਾਰੀਫ ਉਹ ਮੁਸਲਮਾਨ ਸਹਿਜ ਦੇ ਮਲਾ ਰੁਕਣ ਦੀ ਨੇ ਕੰਨਾਂ ਵਿੱਚ ਪੈਂਦੀ ਹੈ। ਅਤੇ ਮਨ ਕਰਕੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਦਾ, ਪਾਤਸ਼ਾਹ ਮੈਂ ਤਾਂ ਗਰੀਬ ਹਾਂ, ਆ ਨਹੀਂ ਸਕਦਾ, ਜਿੱਦਣ ਆਵਾਂਗਾ ਕੰਮ ਨਹੀਂ ਹੋਣਾ, ਬੱਚੇ ਭੁੱਖੇ ਬਿਲਕਦੇ ਸੌਣਗੇ, ਉਹਨਾਂ ਨੂੰ ਰੋਟੀ ਨਹੀਂ ਮਿਲੇਗੀ, ਮੇਰੀ ਉਪਜੀਵਿਕਾ ਹੈ। ਪਰ ਸਤਿਗੁਰੂ ਤੂੰ ਤਾਂ ਦੀਨ ਦਿਆਲ ਹੈ, ਤੂੰ ਤਾਂ ਬਖਸ਼ਣਹਾਰ ਹੈ, ਸਤਿਗੁਰੂ ਮਹਾਰਾਜ ਕਦੇ ਆ ਕੇ ਮੈਨੂੰ ਇੱਥੇ ਜੇ ਦੀਦਾਰ ਦੇ ਜਾਵੇ, ਮੇਰੇ ਮਨ ਦੀ ਅਭਿਲਾਖਾ ਪੂਰੀ ਹੋ ਜਾਵੇ। ਵੱਡੇ ਭਾਗਾਂ ਵਾਲੇ ਨੇ ਉਹ ਲੋਕ ਜਿਹੜੇ ਤੇਰੇ ਦਰਸ਼ਨ ਕਰਕੇ ਆਉਂਦੇ ਨੇ, ਮਨ ਦੀਆਂ ਮੁਰਾਦਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ, ਮੈਂ ਆ ਨਹੀਂ ਸਕਦਾ, ਕਿਰਪਾ ਕਰ, ਮੈਂ ਤੇਰੇ ਦਰਸ਼ਨਾਂ ਨੂੰ ਲੋਚਣਾ, ਮੈਨੂੰ ਕਿਤੇ ਤੇਰਾ ਦੀਦਾਰ ਹੋ ਜਾਏ, ਮੇਰਾ ਮਨੁੱਖਾ ਜਨਮ ਸਫਲਾ ਹੋ ਜਾਏ। ਹੁਣ ਇੱਕ ਦਿਨ ਦਾ ਜ਼ਿਕਰ ਹੈ, ਸੂਰਜ ਨੇ ਅਜੀਬ ਜਿਹਾ ਨਿੱਘ ਦੇਣਾ ਸ਼ੁਰੂ ਕੀਤਾ, ਅੱਜ ਇਹਦੀ ਬੇੜੀ ਦੇ ਵਿੱਚ ਕੋਈ ਯਾਤਰੂ ਨਹੀਂ, ਅਤੇ ਇਹਨੇ ਵੇਖਿਆ ਕਿ ਹਵਾ ਜਿਹੜੀ ਚੱਲਦੀ ਹੈ ਪੱਛਮ ਤੋਂ ਆ ਰਹੀ ਹੈ, ਜਾ ਰਹੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਅਤੇ ਇਹਦਾ ਮਨ ਕੀਤਾ ਆਹ ਹਵਾ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਜਾਂਦੀ ਹੈ, ਮੈਂ ਹਵਾ ਰਾਹੀਂ ਸਤਿਗੁਰੂ ਪਾਤਸ਼ਾਹ ਕੋਲ ਸੁਨੇਹਾ ਕੱਲਾਂ। ਅਤੇ ਜਦੋਂ ਮਨ ਵਿੱਚ ਸਤਿਗੁਰੂ ਪ੍ਰਤੀ ਪਿਆਰ ਪੈਦਾ ਹੋ ਜਾਏ, ਫਿਰ ਉਹ ਹਰ ਚੀਜ਼ ਵਿੱਚੋਂ ਪਰਮਾਤਮਾ ਦਾ ਰੂਪ ਵੇਖਦਾ, ਹਵਾ ਜਾਂਦੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਅਤੇ ਉਹ ਸਹਿਜੇ ਮਲਾਹ ਨੇ ਉਹ ਹਵਾ ਦੇ ਹੱਥ ਇੱਕ ਸੁਨੇਹਾ ਘੱਲਿਆ, ਕਹਿਣ ਲੱਗਾ ਇਹ ਹਵਾ ਤੂੰ ਜਾ ਰਹੀ ਹੈ ਅਨੰਦਪੁਰ ਸਾਹਿਬ ਦੀ ਧਰਤੀ ਨੂੰ, ਅਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਸਾਖਿਆਤ ਖੁਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਸੁਭਾਇਮਾਨ ਨੇ, ਅਤੇ ਮੇਰੇ ਦਿਲ ਦੀ ਇੱਕ ਦਾਸਤਾਨ, ਮੇਰੇ ਦਿਲ ਦਾ ਸੁਨੇਹਾ ਮੇਰੇ ਕਲਗੀ ਵਾਲੇ ਪਾਤਸ਼ਾਹ ਨੂੰ ਦੇ ਦੇਈ ਕਿ ਮੈਂ ਗੁਰੂ ਨੂੰ ਕਿਵੇਂ ਯਾਦ ਕਰਦਾ, ਮੈਂ ਗੁਰੂ ਦੇ ਦਰਸ਼ਨਾਂ ਦਾ ਕਿੰਨਾ ਬਲਾਖੀ ਹਾਂ, ਮੈਂ ਗੁਰੂ ਦੇ ਦਰਸ਼ਨਾਂ ਦਾ ਕਿੰਨਾ ਪਿਆਸਾ ਹਾਂ, ਮੇਰਾ ਸੁਨੇਹਾ ਮੇਰੇ ਕਲਗੀ ਵਾਲੇ ਪਾਤਸ਼ਾਹ ਤੱਕ ਪਹੁੰਚਾ ਦੇਈਂ। ਅਤੇ ਹੁਣ ਹਵਾ ਦੇ ਹੱਥ ਜਿਹੜਾ ਸੁਨੇਹਾ ਉਹ ਸਹਿਜਾ ਮਲਾ ਘੱਲਦਾ, ਉਹਨੂੰ ਸ਼ਬਦਾਂ ਵਿੱਚ ਮੇਰੇ ਸਾਥੀ ਆਪ ਦੇ ਸਾਹਮਣੇ ਆਖਰੀ ਕਵਿਤਾ ਵਿੱਚ ਇਉਂ ਕਰਨ।
ਸੋਨੂੰ ਵਗਦੀ ਏ ਪੌਣੇ ਮੇਰੇ ਦਿਲ ਦੀ ਆਵਾਜ਼,
ਸੱਚਖੰਡ ਜੋ ਅਨੰਦਪੁਰ ਬੈਠੇ ਮਹਾਰਾਜ,
ਸੋਨੂੰ ਵਗਦੀ ਏ ਪੌਣੇ ਮੇਰੇ ਦਿਲ ਦੀ ਆਵਾਜ਼,
ਸੱਚਖੰਡ ਜੋ ਅਨੰਦਪੁਰ ਬੈਠੇ ਮਹਾਰਾਜ।
ਜਿਵੇਂ ਵੇਖਿਆ ਤੂੰ ਮੈਨੂੰ ਹੁੱਕ ਲੈਂਦੀਆਂ ਜਾ ਦੱਸੀ ਮੇਰਾ ਹਾਲ ਨਿੱਜ ਦਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਕੇ ਤੂੰ ਕਰੀ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਸੀ ਮੇਰੀ ਰੂਹ ਕਹਿਲਾਉਂਦੀ ਆਖੀ ਦੀਦ ਦੀ ਪਿਆ ਸੀ ਮੇਰੀ ਰੂਹ ਕਹਿਲਾਉਂਦੀ ਲਾਰੇ ਲਾਏ ਤੇ ਭਰੋਸਾ ਦਿੱਤਾ ਦਿਲ ਨੂੰ ਲਾਰੇ ਲਾਏ ਤੇ ਭਰੋਸਾ ਦਿੱਤਾ ਦਿਲ ਨੂੰ ਭੋਰਾ ਵੀ ਨੀ ਪਾਰ ਧਿੱਜਦਾ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਪਹੁੰਚ ਕੇ ਤੂੰ ਕਰੀ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਮੇਰੀ ਦਰਦ ਕਹਾਣੀ ਤੂੰ ਪਹੁੰਚਾ ਦੇ ਕੋਲ ਮਾਹੀ
ਜਿਹੜਾ ਬਾਦਸ਼ਾਹ ਅਨੋਖਾ ਖੁਦਾ ਸੰਤ ਤੇ ਸਿਪਾਹੀ
ਮੇਰੀ ਦਰਦ ਕਹਾਣੀ ਤੂੰ ਪਹੁੰਚਾ ਦੇ ਕੋਲ ਮਾਹੀ
ਬਾਦਸ਼ਾਹ ਅਨੋਖਾ ਖੁਦ ਸੰਤ ਤੇ ਸਿਪਾਹੀ
ਪੂਰੇ ਉਹਦਿਆਂ ਨੈਣਾਂ ਦੀ ਨੂਰੀ ਲੋਚਦਾ ਹੋ ਉਹਦਿਆਂ ਨੈਣਾਂ ਦੀ ਨੂਰੀ ਲੋਚਦਾ ਇਹ ਮਨ ਮੇਰਾ ਰਹੇ ਭਿੱਜਦਾ ਕਰੀ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਨਿੱਤ ਵੇਖਦੀਆਂ ਅੱਖਾਂ ਬੰਦੇ ਸੈਂਕੜੇ ਹਜ਼ਾਰਾਂ
ਬਸ ਉਹਦੇ ਨਾਲ ਜੁੜੀਆਂ ਪ੍ਰੇਮ ਦੀਆਂ ਤਾਰਾਂ
ਨਿੱਤ ਵੇਖਦੀਆਂ ਅੱਖਾਂ ਬੰਦੇ ਸੈਂਕੜੇ ਹਜ਼ਾਰਾਂ
ਬਸ ਉਹਦੇ ਨਾਲ ਜੁੜੀਆਂ ਪ੍ਰੇਮ ਦੀਆਂ ਤਾਰਾਂ
ਜੱਗ ਵਸਦਾ ਉਜਾਲ ਮੈਨੂੰ ਜਾਪਦਾ ਓ ਵਸਦਾ ਉਜਾਲ ਮੈਨੂੰ ਜਾਪਦਾ ਮੈਂ ਆਪੇ ਉੱਤੇ ਰਹਾਂ ਖਿੱਚਦਾ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਤੂੰ ਕਰੀ ਮੇਰਾ ਪਿਆਰ ਸਜਦਾ ਉਹਦੀ ਯਾਦ ਵਿੱਚ ਦੱਸ ਦੀਪ ਮੱਧੀ ਕਿਵੇਂ ਲੁੱਛੇ
ਕਹਿੰਦੇ ਪੱਤਣੇ ਤੇ ਆ ਕੇ ਹਾਲ ਦਿਲ ਵਾਲਾ ਪੁੱਛੇ
ਉਹਦੀ ਯਾਦ ਵਿੱਚ ਦੱਸ ਦੀਪ ਮੱਧੀ ਕਿਵੇਂ ਲੁੱਛੇ
ਪੱਤਣੇ ਤੇ ਆ ਕੇ ਹਾਲ ਦਿਲ
ਪਾਣੀ ਅੱਖਾਂ ਨੇ ਵਹਾਇਆ ਕੋਸੇ ਅਥਰੂ ਹੋ ਅੱਖਾਂ ਨੇ ਵਹਾਇਆ ਕੋਸੇ ਅਥਰੂ ਜੋ ਹੋਕਿਆਂ ਦੇ ਨਾਲ ਰਿੱਝਦਾ ਮੇਰਾ ਪਿਆਰ ਸੱਜਦਾ ਤੂੰ ਕਰੀ ਮੇਰਾ ਪਿਆਰ ਸੱਜਦਾ ਤੂੰ ਕਰੀ ਮੇਰਾ ਪਿਆਰ ਸੱਜਦਾ
ਗੁਰੂ ਪ੍ਰਤੀ ਜਿਨ੍ਹਾਂ ਨੂੰ ਪਿਆਰ ਹੈ ਮੁਸਲਮਾਨ ਸਾਹਿਬ ਦਾ ਹਵਾ ਹੱਥ ਸੁਨੇਹਾ ਕਲਦਾ ਹੈ ਹਵਾ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬੈਠੇ ਮੇਰੇ ਕਲਗੀਧਰ ਪਾਤਸ਼ਾਹ ਤੱਕ ਮੇਰਾ ਪਿਆਰ ਪਹੁੰਚਾ ਦੇ ਮੇਰਾ ਸਹਿਦਾ ਮੇਰਾ ਪ੍ਰਣਾਮ ਪਹੁੰਚਾ ਦੇ ਅਤੇ ਕਲਗੀਧਰ ਪਾਤਸ਼ਾਹ ਨੂੰ ਆਖੀ ਮੈਂ ਉਹਨੂੰ ਬੜੀ ਸ਼ਿੱਦਤ ਨਾਲ ਯਾਦ ਕਰਦਾ ਮੈਂ ਗਰੀਬ ਆ ਨਹੀਂ ਸਕਦਾ ਉਹ ਤਾਂ ਰੱਬੀ ਰਹਿਮਤਾਂ ਦੇ ਭੰਡਾਰ ਹੈ ਉਹ ਤਾਂ ਆਪ ਖੁਦਾ ਦਾ ਨੂਰ ਹੈ ਜੇ ਮੈਨੂੰ ਦੀਦਾਰ ਬਖਸ਼ਿਸ਼ ਕਰ ਦੇਵੇ ਮੇਰਾ ਮਨੁੱਖਾ ਜਨਮ ਸੌਰ ਜਾਏਗਾ ਜਿਵੇਂ ਕੋਈ ਮੋਮਨ ਖੁਦਾ ਦਾ ਦੀਦਾਰ ਕਰਕੇ ਆਪਣਾ ਮਨੁੱਖਾ ਜਨਮ ਨੂੰ ਸਫਲਾ ਕਰਦਾ ਹੈ ਗੁਰੂ ਗੋਬਿੰਦ ਸਿੰਘ ਤੂੰ ਯਾ ਸਾਖਿਆਤ ਖੁਦਾ ਹੈ ਮੈਨੂੰ ਦੀਦਾਰ ਬਖਸ਼ਿਸ਼ ਕਰਤਾ ਕਿ ਮੇਰਾ ਜਨਮ ਸਫਲਾ ਹੋ ਜਾਏ ਅੱਗੇ ਕੀ ਹੋਵੇਗਾ ਇਤਿਹਾਸ ਆਪ ਜੀ ਨੇ ਬਹੁਤ ਵਾਰ ਸੁਣਿਆ ਹੋਵੇਗਾ ਲੇਕਿਨ ਹਰ ਬੰਦੇ ਦਾ ਸੁਣਾਉਣ ਦਾ ਆਪਣਾ ਇੱਕ ਤਰੀਕਾ ਹੈ ਵਿਧੀ ਹੈ ਕੱਲ੍ਹ ਇਸ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਾਂਗੇ ਅੱਜ ਇੰਨੇ ਸ਼ਬਦ ਪ੍ਰਵਾਨ ਕਰੋ ਸਮੇਂ ਦੌਰਾਨ ਉਹਨਾਂ ਭੁੱਲਾਂ ਦੀ ਖਿਮਾ ਕਰਨਾ ਕਿਉਂਕਿ ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਸਾਹਿਬ ਜੀ ਨੇ ਆਪ ਜੀ ਨਾਲ ਸਾਂਝਾ ਕਰਨਾ ਹੈ ਉਹਨਾਂ ਨੇ ਆਪ ਜੀ ਨਾਲ ਗੁਰਮਤਿ ਦੇ ਵਿਚਾਰਾਂ ਦੀ ਸਾਂਝ ਵੀ ਕਰਨੀ ਹੈ ਆਓ ਅਗਲਾ ਪ੍ਰੋਗਰਾਮ ਉਹਨਾਂ ਤੋਂ ਆਪਾਂ ਸਰਵਣ ਕਰੀਏ ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ ਸਮੇਂ ਦੌਰਾਨ ਉਹਨਾਂ ਭੁੱਲਾਂ ਦੀ ਖਿਮਾ ਕਰਦੇ ਨੇ ਇੱਕ ਵਾਰੀ ਫਿਰ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਨਵੇਂ ਮਹੀਨੇ ਦੀ ਰਮਤ ਹੈ ਪਾਤਸ਼ਾਹ ਜਿੰਨੀਆਂ ਵੀ ਸੰਗਤਾਂ ਤੇਰੇ ਪਾਵਨ ਚਰਨਾਂ ਵਿੱਚ ਜਿਹੜੀ ਭਾਵਨਾ ਲੈ ਕੇ ਆਈਆਂ ਨੇ ਜਿਹੜੀ ਸ਼ੁਭਕਾਮਨਾ ਲੈ ਕੇ ਆਈਆਂ ਨੇ ਜਿਹੜੀ ਆਸ ਲੈ ਕੇ ਆਈਆਂ ਨੇ ਜਿਹੜੀ ਮੁਰਾਦ ਲੈ ਕੇ ਆਈਆਂ ਨੇ ਪਾਤਸ਼ਾਹ ਸਭਨਾਂ ਦੇ ਦਿਲਾਂ ਦੀਆਂ ਭਾਵਨਾਵਾਂ ਸ਼ੁਭਕਾਮਨਾਵਾਂ ਮਨ ਦੀਆਂ ਮੁਰਾਦਾਂ ਸਭ ਦੀਆਂ ਪੂਰੀਆਂ ਕਰਨੀਆਂ ਤੂੰ ਬਖਸ਼ਣਹਾਰ ਸਤਿਗੁਰੂ ਹੈ ਤੂੰ ਦਾਤਾਂ ਦਾ ਭੰਡਾਰ ਹੈ ਸਤਿਗੁਰੂ ਕੋਈ ਤੇਰੇ ਦਰਬਾਰ ਵਿੱਚੋਂ ਖਾਲੀ ਨਹੀਂ ਪਰਤਦਾ ਸਾਰੀਆਂ ਸੰਗਤਾਂ ਦੇ ਮਨ ਦੀ ਮੁਰਾਦ ਪੂਰੀ ਕਰਨੀ ਸਭ ਦੀਆਂ ਸ਼ੁਭਕਾਮਨਾਵਾਂ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਆਪ ਨੇ ਜੋ ਪਿਆਰ ਦਿੱਤਾ ਆਪ ਦੇ ਪਿਆਰ ਦਾ ਹਾਰਦਿਕ ਧੰਨਵਾਦ ਵੇਖਦਾ ਹਾਂ ਕੁਝ ਸੰਗਤਾਂ ਹਰ ਰੋਜ਼ ਜਥੇ ਨੂੰ ਸਨਮਾਨ ਅਤੇ ਪਿਆਰ ਬਖਸ਼ਿਸ਼ ਕਰਦੀਆਂ ਨੇ ਮੈਂ ਕਿਹਨਾਂ ਸ਼ਬਦਾਂ ਨਾਲ ਤੁਹਾਡਾ ਧੰਨਵਾਦ ਕਰਾਂ 10-11 ਦਿਨ ਹੋਰ ਆਪ ਜੀ ਦੀ ਸੇਵਾ ਵਿੱਚ ਹਾਂ 28 ਤਰੀਕ ਦਾ ਦਿਨ ਦਾ ਅਤੇ ਰਾਤ ਦਾ ਪ੍ਰੋਗਰਾਮ ਲਾ ਕੇ ਆਪ ਜੀ ਕੋਲੋਂ ਅਸੀਸ ਲੈ ਕੇ ਅਗਲੇ ਟੂਰ 'ਤੇ ਰਵਾਨਾ ਹੋ ਜਾਵਾਂਗੇ ਪਿਛਲੇ 4 ਹਫ਼ਤਿਆਂ ਨੂੰ ਜੋ ਪਿਆਰ ਦਿੱਤਾ ਆਪ ਜੀ ਨੇ ਮੈਂ ਆਪਦੇ ਪਿਆਰ ਦਾ ਕਰਜ਼ਦਾਰ ਹਾਂ ਰਿਣੀ ਹਾਂ ਗੁਰੂ ਕਿਰਪਾ ਕਰੇ ਜਿੰਨਾ ਪਿਆਰ ਤੁਸੀਂ ਦਿੱਤਾ ਮੈਂ ਤੁਹਾਡੇ ਪਿਆਰ ਦੀ ਕਿਸਮਤੀ ਅਤੇ ਸਾਥੀਆਂ ਸਮੇਤ ਖਰਾ ਉਤਰ ਸਕਾਂ ਇੱਕ ਵਾਰੀ ਫਿਰ ਸਭ ਦੀ ਚੜ੍ਹਦੀ ਕਲਾ ਲਈ ਅਰਦਾਸ ਸਮੇਂ ਦੌਰਾਨ ਉਹਨਾਂ ਭੁੱਲਾਂ ਦੀ ਖਿਮਾ ਅਗਲਾ ਪ੍ਰੋਗਰਾਮ ਮਾਨਯੋਗ ਸਿੰਘ ਸਾਹਿਬ ਗਿਆਨੀ ਲਖਵਿੰਦਰ ਸਿੰਘ ਗੁਰਾਂ ਤੋਂ ਸਰਵਣ ਕਰੋ ਅਤੇ ਦਾਸਾਂ ਦੀ ਇੰਨੀ ਸੇਵਾ ਪ੍ਰਵਾਨ ਕਰੋ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।